ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਜਿਉਂ ਭਾਵੈ ਤਿਉਂ ਮੋਹਿ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਕ ਤੁਮ ਪਿਤਾ ਕਿਰਪਾਲ ਜਿਉਂ ਭਾਵੈ ਤਿਉਂ ਮੋਹਿ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਕ ਤੁਮ ਪਿਤਾ ਕਿਰਪਾਲ ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨ ਸਕੋ ਤੁਮਰੀ ਕਾਲ ਤੁਮਰੀ ਗਤ ਮਿਤ ਤੁਮ ਹੀ ਜਾਣੋ ਜੀਉ ਪਿੰਡ ਸਭ ਤੁਮਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਨ ਬੋਲਤ ਹੀ ਜਾਣੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਉ ਨਦਰ ਨਿਹਾਲ ਅੰਤਰ ਜਾਮੀ ਅੰਤਰ ਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਣੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਉ ਨਦਰ ਨਿਹਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਦੀਨ ਦੁਨੀ ਦੇ ਵਾਲੀ ਸਰਬ ਕਲਾ ਸਮਰੱਥ ਸਰਬ ਵਿਆਪਕ ਸਰਬ ਸ਼ਕਤੀਮਾਨ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਪ੍ਰਤੱਖ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਅੰਦਰ ਅੰਮ੍ਰਿਤ ਵੇਲੇ ਆਪਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿਦਾਰੇ ਬਖਸ਼ਦਿਆਂ ਜੋ ਸਤਿਗੁਰੂ ਜੀ ਨੇ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਸਤਿਕਾਰਯੋਗ ਗ੍ਰੰਥੀ ਸਿੰਘ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਔਰ ਗੁਰੂ ਕੇ ਓਟ ਆਸਰੇ ਗੁਰੂ ਕੀ ਬਖਸ਼ਿਸ਼ ਕੀਤੀ ਬੁੱਧ ਬਲ ਦੇ ਸਦਕਾ ਕੁਝ ਸਮਾਂ ਆਪਾਂ ਸੰਖੇਪ ਰੂਪ ਵਿੱਚ ਗੁਰੂ ਕੇ ਇਸ ਪਾਵਨ ਫੁਰਮਾਨ ਦੀ ਵਿਚਾਰ ਵਿਆਖਿਆ ਕਰਨੀ ਸੁਣਨੀ ਹੈ। ਜੋ ਇਹ ਦਿਨ ਚੱਲ ਰਹੇ ਨੇ, ਅੱਜ ਤੋਂ 42 ਸਾਲ ਪਹਿਲਾਂ ਸਿੱਖ ਪੰਥ ਉੱਪਰ ਸਿੱਖ ਕੌਮ ਉੱਪਰ ਜੋ ਵੱਡਾ ਘੱਲੂਘਾਰਾ ਵਰਤਿਆ, ਜਿਸ ਨੂੰ ਤੀਸਰਾ ਘੱਲੂਘਾਰਾ ਕਿਹਾ ਜਾਂਦਾ ਹੈ, ਉਸ ਦੀ ਯਾਦ ਦੇਸ਼ ਵਿਦੇਸ਼ ਪ੍ਰਦੇਸ਼ ਸਭ ਸੰਗਤਾਂ ਭਾਵਨਾ ਦੇ ਸਹਿਤ ਮਨਾ ਰਹੀਆਂ ਨੇ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਔਰ ਇਸ ਸਾਰੇ ਹੀ ਕੰਪਲੈਕਸ ਉੱਪਰ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਫੌਜਾਂ ਟੈਂਕਾਂ ਅਤੇ ਤੋਪਾਂ ਸਮੇਤ ਜੋ ਚਾੜੀਆਂ ਗਈਆਂ ਅਤੇ ਜੋ ਇੱਥੇ ਫਿਰ ਭਾਰਤੀ ਫੌਜਾਂ ਦੇ ਵੱਲੋਂ ਕਹਿਰ ਵਰਤਿਆ, ਬਹੁਤ ਸਰੀਰ ਸੰਗਤ ਵਿੱਚ ਐਸੇ ਨੇ ਜਿਨ੍ਹਾਂ ਨੇ ਉਹ ਸਮਾਂ ਅੱਖੀਂ ਵੇਖਿਆ ਅਤੇ ਹੱਡੀ ਹੰਡਾਇਆ। ਸੋ ਇਹ ਘੱਲੂਘਾਰਾ ਹਫ਼ਤਾ ਹਰ ਸਾਲ ਬੜੇ ਵੈਰਾਗ ਅਤੇ ਜੋਤ ਉਤਸ਼ਾਹ ਦੇ ਨਾਲ ਸੰਗਤਾਂ ਮਨਾਉਂਦੀਆਂ ਨੇ। साध संगत जी, हिंदुस्तान भारत वर्ष की धरती उपर अंग्रेजों का राज और पंजाब सब तो बाद महाराजा रणजीत सिंह के अकाल चलाने के बाद डोगरियां की गदारी कारण अंग्रेजों के कब्जे विच आया। वखो वखरियां रियासतां दे रूप विच उदों ये सारा देश सी और इउं गोरियां दे कोलों आज़ादी हासिल करन दे वास्ते लम्मी जदोजहद होई। आज़ादी दे उस संघर्ष दे विच सब तो वड्डा जिहड़ा योगदान सी ओ सिख पंथ दा सी, थोड़ी गिणती विच हुंदिया होया वी। ते उहदे तों दूसरे नंबर दी जे गल करिए तां ओ बंगाली आउंदे ने। जदों अंग्रेज 1947 विच भारत नूं छड के गए, भारत की आज़ादी हुई, बाकी सारे भारत की तो आज़ादी पर पंजाब अते बंगाल की बर्बादी। पंजाबियों का जोश, बहादरी, खास तौर पर गुरु क्या सिखा दी, बंगालियों का तेज दिमाग, जदों आज़ाद हिंद फौज के रूप में ये दोवें इकट्ठे हुए तो आज़ादी की जंग नूं एक वड्डा हुलारा मिलिया सी। जिन्हां दे हाथ 47 विच देश दी वागडोर आई, शायद उन्हां दे मनां दे विच इह ख्याल आया होवेगा कि इन्हां कौमां नूं दबा के रखिया जावे, बाकी सारे हिंदुस्तान दी गल ही कोई नहीं, जे वंडिया गया तां पंजाब वंडिया गया, वंडिया गया तां बंगाल वंडिया गया, इन्हां दोहां दे टोटे कीते गए। फिर उस तों बाद सो नेहरू पटेल इत्यादकां दे वल्लों रियासतां भंग करके सूबे बनाए गए भाषा दे आधारत, ते सानू अपना भाषा आधारत पंजाबी सूबा लैण वास्ते भी लम्मा संघर्ष करना पिया, जेलां विच जाना पिया, शहीदियां पाउणियां पईयां, और जे पंजाबी सूबा दिता भी तां ऐन लत्तां बाहां वढ के लंगड़ा लूला करके। वो इलाके जिहड़े ठेठ पंजाबी इलाके सन वो पंजाब तों कट के बाहर कीते गए, मतलब कि शुरू तों लैके ही पंजाब नाल ते खास तौर ते सिखां नाल वितकरा कीता जांदा रहा, जो अजे तक भी चलिया आ रहा है। जदों आज़ादी की जंग चलती सी उदों जवाहर लाल नहरू वर्गे बयान देंदे ने कि आज़ाद भारत विच सिखां वास्ते भी एक ऐसा खिता होवेगा जिथे सिख भी पूर्ण तौर पर आज़ादी का निघ माण सकन। मोहनदास करमचंद वर्गे अपने आप नूं महात्मा कहाउण वाले गांधी होरी ये कहिंदे ने कि जे कदे सिखां दे हक्कां नूं कोई दबावे, जे सिख महसूस करन के सानू साडे हक जिहड़े ने उह दित्ते नहीं जा रहे, तां सिख एक मार्शल कौम है, इन्हां नूं पूर्ण तौर पर हक है कि ये अपने हक जिहड़े ने ये तेग दे जोर नाल, शस्त्रां दे जोर नाल लै सकदे ने। इहो जिहियां गल्लां उदों करदे रहे। आज़ादी तों बाद पंजाबी सूबे दा मोर्चा चलिया जदों नहरू वर्गियां नूं उहनां दीआं ओह गल्लां चेते कराईआं गईआं कि तुसीं आप ही कहा सी कि पंजाब एक इहो जिहा खिता देश दे विच सिखां नूं जिहड़ा ओह मिलेगा जिथे सिख पूर्ण तौर पर आज़ादी का निघ माण सकन। बड़ी बेशर्मी दे नाल खचरी जी हासी हसदियां नहरू ने जवाब दिता सी, तब बात और थी, अब बात और है। बहुती लंबी व्याख्या का समा नहीं, केड़ा वो पक्ष है जेड़े पक्ष ते सिखां दे बहुगिणती वाले इस सूबे पंजाब नाल धक्का नहीं कीता गया, चाहे पाणियां दा मसला होवे, चाहे भाषा आधारित सूबा बनाए जाण दा मसला होवे। सो हर पक्ष तो ही ते नाल दी नाल धार्मिक तौर पर भी साढ़े उपर हमले, नकली गुरु डम खड़ा करके श्री गुरु ग्रंथ साहिब महाराज जी की गुरता गद्दी नूं चुनौती दे के सानू श्री गुरु ग्रंथ साहिब जी नालों तोड़न दीआं कोशिशां भी कीतियां गईआं, तां कि साडियां जड़ां कमजोर हो जाण। ये सिख जिहड़े ने आपणियां जड़ां नालों टुट के नताणे ते साह सतहीण हो जाण। इउं समें समें मुताबक किधरे किसानी नूं रोलिया गया, किधरे होर पासिआं तों वितकरे, देश आज़ाद होण वेले ये प्रण किया गया, ये वादे किए गए कि जो रक्षा मंत्रालय है, डिफेंस मिनिस्ट्री है, ये हमेशा सिखा कोल रहेगी। पर 47 विच एक बार बलदेव सिंह जिहड़ा सी उहदे रक्षा मंत्री बनन तों बाद दोबारा ये अहम अहुदा कदे भी सिखा दे कोल ना आया। ਕਹਿਣ ਤੋਂ ਭਾਵ ਕਿ ਬੇਅੰਤ ਨਿੱਕੀਆਂ ਨਿੱਕੀਆਂ ਐਸੀਆਂ ਗੱਲਾਂ ਨੇ ਜੋ ਕਹਿਣ ਮਾਤਰ ਨੂੰ ਜਾਂ ਸੁਣਨ ਨੂੰ ਨਿੱਕੀਆਂ ਪਰ ਉਹਨਾਂ ਦੇ ਮਾਇਨੇ ਉਹਨਾਂ ਦੇ ਅਰਥ ਬੜੇ ਵੱਡੇ ਨੇ। ਪੰਜਾਬੀਆਂ ਨਾਲ ਅਤੇ ਖਾਸ ਤੌਰ 'ਤੇ ਸਿੱਖਾਂ ਦੇ ਨਾਲ ਵਿਤਕਰੇ ਕੀਤੇ ਗਏ। ਜਦੋਂ ਵੀ ਸਿੱਖਾਂ ਨੇ ਕਿਸੇ ਵੀ ਰੂਪ ਵਿੱਚ ਆਪਣੇ ਹੱਕ ਮੰਗੇ ਉਦੋਂ ਹੀ ਡਾਂਗਾਂ ਦੇ ਨਾਲ ਮਾਰ ਕੁਟਾਈ ਕਰਕੇ ਦਬਾਇਆ ਗਿਆ, ਗੋਲੀਆਂ ਵਰਸਾਈਆਂ ਗਈਆਂ, ਜੇਲ੍ਹਾਂ ਵਿੱਚ ਬੰਦ ਕੀਤੇ ਗਏ। 20ਵੀਂ ਸਦੀ ਦੇ ਵਿੱਚ ਵੀ ਸਿੱਖ ਪੰਥ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ 4 ਅਗਸਤ ਨੂੰ ਇਹ ਮੋਰਚਾ ਆਰੰਭ ਕੀਤੇ ਤੋਂ ਪਹਿਲਾਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਲੋਂ ਵੀ ਸਿੱਖ ਹੱਕਾਂ ਦੀ ਮੰਗੀ ਸਿੱਖ ਮੰਗਾਂ ਦੇ ਵਾਸਤੇ 14 ਜੁਲਾਈ ਤੋਂ ਮੋਰਚੇ ਦੀ ਪ੍ਰਾਰੰਭਤਾ ਕੀਤੀ ਗਈ ਸੀ। ਉੱਧਰ ਜਿਹੜਾ ਪਾਣੀ ਜ਼ਬਰਦਸਤੀ ਖੋਹ ਕੇ ਸਤਲੁਜ ਜਮੁਨਾ ਲਿੰਕ ਨਹਿਰ ਰਾਹੀਂ ਦੂਜੇ ਰਾਜਾਂ ਨੂੰ ਦਿੱਤਾ ਜਾ ਰਿਹਾ ਸੀ ਉਸ ਨੂੰ ਰੋਕਣ ਦੇ ਵਾਸਤੇ ਇੱਕ ਪੂਰੀ ਮੋਰਚਾ ਵੀ ਲੱਗਾ ਹੋਇਆ ਸੀ। ਇਹ ਸਾਰੇ ਮੋਰਚੇ ਇਕੱਤਰ ਕਰਕੇ 4 ਅਗਸਤ 1982 ਨੂੰ ਵੱਡੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮਯੁੱਧ ਮੋਰਚਾ ਲਗਾਇਆ ਗਿਆ ਜੋ ਕਿ ਬਿਲਕੁਲ ਸ਼ਾਂਤਮਈ ਸੀ। ਜੇਲ੍ਹ ਭਰੋਂ ਅੰਦੋਲਨ ਆਰੰਭ ਕੀਤਾ ਗਿਆ। ਪਹਿਲਾਂ ਤਾਂ ਸਮੇਂ ਦੀ ਸਰਕਾਰ ਨੇ ਇਹ ਸਮਝਿਆ ਹੋਵੇਗਾ ਕਿ ਇਹ ਆਪੇ ਹੀ ਫੇਲ ਹੋ ਜਾਣਾ, ਪਰ ਉਹਨਾਂ ਦੀਆਂ ਉਹ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ। ਵੱਡੀ ਗਿਣਤੀ ਵਿੱਚ ਸੰਗਤਾਂ ਹਰ ਰੋਜ਼ ਇਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਪਹੁੰਚਦੀਆਂ ਔਰ ਇੱਥੋਂ ਤਕਰੀਰਾਂ ਹੁੰਦੀਆਂ ਅਤੇ ਇੱਥੋਂ ਫਿਰ ਜਿਹੜੇ ਜੱਥੇ ਸਨ ਉਹ ਮਾਰਚ ਕਰਦੇ ਹੋਏ ਕੋਤਵਾਲੀ ਤੱਕ ਜਾਂਦੇ ਗ੍ਰਿਫਤਾਰੀ ਦੇਣ ਵਾਸਤੇ, ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਦੀਆਂ ਵੱਖੋ ਵੱਖਰੀਆਂ ਜੇਲ੍ਹਾਂ ਵਿੱਚ ਭੇਜਿਆ ਜਾਂਦਾ ਰਿਹਾ। ਜਦੋਂ ਜੇਲ੍ਹਾਂ ਇਉਂ ਨੱਕਾ ਨੱਕ ਭਰ ਗਈਆਂ ਤਾਂ ਟੈਂਟ ਵਗੈਰਾ ਲਗਾ ਕੇ ਵੀ ਜੇਲ੍ਹਾਂ ਦੇ ਇਉਂ ਆਰਜ਼ੀ ਪ੍ਰਬੰਧ ਸਰਕਾਰ ਨੂੰ ਕਰਨੇ ਪਏ। ਜਦੋਂ ਉੱਥੇ ਵੀ ਸੰਗਤ ਨਾ ਸਮਾਈ, ਮੋਰਚੇ ਪ੍ਰਤੀ ਉਤਸ਼ਾਹ ਹੀ ਇੰਨਾ ਜ਼ਿਆਦਾ ਸੀ ਸੰਗਤਾਂ ਦੇ ਵਿੱਚ, ਫਿਰ ਇਉਂ ਜ਼ਬਰਦਸਤੀ ਰਿਹਾਅ ਵੀ ਕੀਤੇ ਜਾਣ ਲੱਗੇ। ਸਿੰਘ ਬਾਹਰ ਆਉਣਾ ਨਹੀਂ ਸੀ ਚਾਹੁੰਦੇ ਅਤੇ ਸਰਕਾਰ ਉਹਨਾਂ ਨੂੰ ਜ਼ਬਰਦਸਤੀ ਇਉਂ ਜੇਲ੍ਹਾਂ ਵਿੱਚ ਲਿਜਾ ਕੇ ਅਤੇ ਕੁਝ ਦਿਨ ਰੱਖ ਕੇ ਅਤੇ ਜ਼ਬਰਦਸਤੀ ਜੇਲ੍ਹਾਂ ਦੇ ਵਿੱਚੋਂ ਕੱਢ ਦਿੰਦੀ ਸੀ। ਇਉਂ ਲੰਮਾ ਸਮਾਂ ਇਹ ਕਾਰਜ ਚੱਲਦਾ ਰਿਹਾ। ਇੱਕ ਵੀ ਮੰਗ ਜਿਹੜੀਆਂ ਉਹ ਧਰਮਯੁੱਧ ਮੋਰਚੇ ਦੀਆਂ ਮੰਗਾਂ ਸਨ ਉਹਨਾਂ ਵਿੱਚ ਇੱਕ ਵੀ ਮੰਗ ਐਸੀ ਨਹੀਂ ਸੀ ਜਿਹੜੀ ਸਿੱਖਾਂ ਵੱਲੋਂ ਨਜਾਇਜ਼ ਤੌਰ 'ਤੇ ਕੀਤੀ ਹੋਵੇ ਅਤੇ ਜਿਹੜੀ ਇਸ ਦੇਸ਼ ਦੀ ਏਕਤਾ ਔਰ ਅਖੰਡਤਾ ਦੇ ਵਾਸਤੇ ਖਤਰਾ ਬਣਦੀ ਹੋਵੇ। ਸਾਰੀਆਂ ਹੀ ਹੱਕੀ ਸਨ, ਸਾਰੀਆਂ ਹੀ ਮੰਨੀਆਂ ਜਾ ਸਕਦੀਆਂ ਸਨ, ਪਰ ਹਕੂਮਤ ਦੀ ਹੱਠ ਧਰਮੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਹੈ। ਕਿਉਂਕਿ ਜਦੋਂ 1975 ਈਸਵੀ ਦੇ ਵਿੱਚ ਸਮੇਂ ਦੀ ਇੰਦਰਾ ਸਰਕਾਰ ਦੇ ਵੱਲੋਂ ਵਿਰੋਧੀਆਂ ਨੂੰ ਦਬਾਉਣ ਦੇ ਵਾਸਤੇ ਐਮਰਜੈਂਸੀ ਲਗਾਈ ਗਈ ਸੀ, ਕੋਈ ਜਲਸਾ ਜਲੂਸ ਨਹੀਂ ਹੋ ਸਕਦਾ, ਕੋਈ 4-5 ਮਨੁੱਖ ਇਕੱਤਰ ਹੋ ਕੇ ਕੋਈ ਵਿਚਾਰਾਂ ਨਹੀਂ ਕਰ ਸਕਦੇ, ਕੋਈ ਕਿਸੇ ਪ੍ਰਕਾਰ ਸਰਕਾਰ ਦੇ ਖਿਲਾਫ ਬੋਲ ਨਹੀਂ ਸਕਦਾ, ਸਾਰਾ ਹਿੰਦੁਸਤਾਨ ਕੁਸਕਿਆ ਤੱਕ ਨਹੀਂ ਸੀ ਤਾਂ ਉਦੋਂ ਵੀ ਇਹ ਸਿੱਖ ਹੀ ਸਨ, ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਹੀ ਸੀ ਜਿਨ੍ਹਾਂ ਨੇ ਹਕੂਮਤ ਦੀ ਇਸ ਧੱਕੇਸ਼ਾਹੀ ਦੇ ਵਿਰੁੱਧ ਜ਼ੋਰਦਾਰ ਸੰਘਰਸ਼ ਕੀਤਾ। ਅਤੇ ਉਸ ਸਮੇਂ ਦੌਰਾਨ ਹੀ ਕਲਗੀਧਰ ਪਾਤਸ਼ਾਹੀ ਦੀ ਵਰਸਾਈ ਹੋਈ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਹ ਐਮਰਜੈਂਸੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਹੋਇਆਂ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਪੰਜਾਬ ਦੇ ਕੋਨੇ ਕੋਨੇ ਵਿੱਚ ਮਹਾਨ 37 ਨਗਰ ਕੀਰਤਨ ਕੀਤੇ ਸਨ ਜਿਨ੍ਹਾਂ ਦੇ ਵਿੱਚ ਬੇਅੰਤ ਸੰਗਤਾਂ ਜੁੜਦੀਆਂ ਰਹੀਆਂ। ਇਹਨਾਂ ਸਮਿਆਂ ਦੌਰਾਨ ਹੀ ਸਮੇਂ ਦੀ ਹਕੂਮਤ ਦੇ ਵੱਲੋਂ ਪਰਿਵਾਰ ਨਿਯੋਜਨ ਦੇ ਨਾਮ ਹੇਠਾਂ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦਾ ਬੜਾ ਭੈੜਾ ਯਤਨ ਕੀਤਾ ਗਿਆ। ਇਹਨਾਂ ਸਮਿਆਂ ਵਿੱਚ ਹੀ ਆਪਣੇ ਆਪ ਨੂੰ ਸੰਤ ਨਿਰੰਕਾਰੀ ਕਹਾਉਣ ਵਾਲੇ ਪਖੰਡੀ ਬੂਟਾ ਸਿਉਂ, ਉਹਦਾ ਪੁੱਤਰ ਅਵਤਾਰ ਸਿਉਂ ਅਤੇ ਅਗਾਂਹ ਉਹਦਾ ਪੁੱਤਰ ਦੁਸ਼ਟ ਗੁਰਬਚਨਾ, ਸੋ ਇਹਨਾਂ ਨੂੰ ਸਮੇਂ ਸਮੇਂ ਮੁਤਾਬਕ ਉਭਾਰਿਆ ਗਿਆ, ਜਿਨ੍ਹਾਂ ਨੇ ਸਤਿਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਤੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤ ਸਰੋਵਰ ਦੇ ਪ੍ਰਤੀ ਬੜੀਆਂ ਭੈੜੀਆਂ ਗੱਲਾਂ ਜਿਹੜੀਆਂ ਸਨ ਆਪਣੀਆਂ ਕਵਿਤਾਵਾਂ ਯੁੱਗ ਪੁਰਸ਼ ਅਤੇ ਅਵਤਾਰ ਬਾਣੀ ਨਾਮ ਦੀਆਂ ਪੁਸਤਕਾਂ ਦੇ ਵਿੱਚ ਲਿਖੀਆਂ। ਅਤੇ ਜਦੋਂ ਸਿੱਖਾਂ ਦੇ ਵੱਲੋਂ ਇਸ ਸਾਬ ਕਾਸੇ ਦਾ ਇਤਰਾਜ਼ ਕੀਤਾ ਗਿਆ, ਸਿੱਖਾਂ ਦੇ ਇਤਰਾਜ਼ ਨੂੰ ਬਿਲਕੁਲ ਹੀ ਦਰਕਿਨਾਰ ਕੀਤਾ ਗਿਆ। 1978 ਈਸਵੀ ਦੀ ਵਿਸਾਖੀ ਆਪਾਂ ਸਾਰਿਆਂ ਨੂੰ ਚੇਤੇ ਹੈ। ਜਦੋਂ ਕਿ ਸਿੱਖ ਕੌਮ ਦੇ ਗੜ੍ਹ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਉਹਨਾਂ ਨਕਲੀ ਨਿਰੰਕਾਰੀਆਂ ਦੇ ਵੱਲੋਂ ਵੱਡਾ ਸੰਮੇਲਨ ਕੀਤਾ ਗਿਆ, ਜਿਹਦੇ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਵੀ ਚੈਲੰਜ ਸੀ ਅਤੇ ਹੋਰ ਵੀ ਸਿੱਖ ਕੌਮ ਦੀਆਂ ਰਵਾਇਤਾਂ ਦਾ ਮੌਜੂ ਉਡਾਇਆ ਜਾਂਦਾ ਸੀ। ਸੋ ਉਸ ਵਕਤ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਲੋਂ ਰੋਸ ਮੁਜ਼ਾਹਰਾ ਕਰਨ ਦੇ ਵਾਸਤੇ ਸੋ ਸਿੰਘ ਭੇਜੇ ਗਏ ਸਨ ਸ਼ਾਂਤਮਈ ਰੂਪ ਵਿੱਚ, ਜਿਨ੍ਹਾਂ ਦੀ ਅਗਵਾਈ ਦਮਦਮੀ ਟਕਸਾਲ ਦੇ ਵੱਲੋਂ ਸੋ ਬਾਬਾ ਦਰਸ਼ਨ ਸਿੰਘ ਜੀ ਮਹਿਤਾ ਅਤੇ ਅਖੰਡ ਕੀਰਤਨੀ ਜਥੇ ਵੱਲੋਂ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ, ਸੋ ਇਹ ਕਾਫੀ ਸਿੰਘਾਂ ਦਾ ਜਥਾ ਲੈ ਕੇ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਵਾਸਤੇ ਗਏ ਸਨ। ਪਰ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਗਿਆ ਉੱਪਰ ਉਹਨਾਂ ਦੁਸ਼ਟਾਂ ਵੱਲੋਂ ਗੋਲੀਆਂ ਦਾ ਮੀਂਹ ਵਰਾਇਆ ਗਿਆ, ਜਿਸ ਦੇ ਵਿੱਚ ਭਾਈ ਫੌਜਾ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਸਮੇਤ 13 ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਔਰ 80 ਦੇ ਕਰੀਬ ਜ਼ਖਮੀ ਹੋਏ ਸਨ। ਸੋ ਇਸ ਪ੍ਰਕਾਰ ਫਿਰ ਉਹ ਮੁਕੱਦਮਾ ਚੱਲਿਆ, ਕਾਂਡ ਅੰਮ੍ਰਿਤਸਰ ਸ਼ਹਿਰ ਵਿਖੇ ਵਰਤਿਆ, ਮੁਕੱਦਮਾ ਜਿਹੜਾ ਸੀ ਅੰਮ੍ਰਿਤਸਰ ਤੋਂ ਬਾਅਦ ਕਰਨਾਲ ਦੀ ਅਦਾਲਤ ਵਿੱਚ ਲਿਜਾਇਆ ਗਿਆ ਅਤੇ 13 ਸਿੰਘਾਂ ਦੇ ਸ਼ਰੇਆਮ ਕਤਲਾਂ ਦੇ ਜ਼ਿੰਮੇਵਾਰ ਗੁਰਬਚਨੇ ਨਰਕ ਧਾਰੀਏ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਗਿਆ ਉਹਦੇ ਚੇਲਿਆਂ ਦੇ ਸਮੇਤ। ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਉਸ ਵੇਲੇ ਇਹਨਾਂ ਲੋਕਾਂ ਨੂੰ ਨਰਕ ਧਾਰੀ ਕਹਿ ਕੇ ਦੁਰਕਾਰਿਆ ਗਿਆ ਅਤੇ ਸਿੱਖ ਪੰਥ ਨੂੰ ਇਹ ਕਰੜੀ ਹਦਾਇਤ ਹੀ ਕੀਤੀ ਗਈ ਕਿ ਇਹਨਾਂ ਦੇ ਨਾਲ ਜਾਂ ਇਹਨਾਂ ਨੂੰ ਮੰਨਣ ਵਾਲਿਆਂ ਦੇ ਨਾਲ ਰੋਟੀ ਬੇਟੀ ਦੀ ਕੋਈ ਸਾਂਝ ਕਿਸੇ ਪ੍ਰਕਾਰ ਦੀ ਨਾ ਰੱਖੀ ਜਾਵੇ। ਅੱਜ ਤੱਕ ਗੁਰੂ ਕਾ ਖਾਲਸਾ ਪੰਥ ਇਸ ਆਦੇਸ਼ ਦੀ ਪਾਲਣਾ ਕਰਦਾ ਆ ਰਿਹਾ ਅਤੇ ਕਰਦਾ ਰਹੇਗਾ। ਸੋ ਹੋਰ ਵੀ ਸਮੇਂ ਸਮੇਂ ਮੁਤਾਬਕ ਐਸੀਆਂ ਅਨੇਕਾਂ ਘਟਨਾਵਾਂ ਵਰਤਦੀਆਂ ਰਹੀਆਂ। ਇੱਕ ਵਿਸ਼ੇਸ਼ ਅਖਬਾਰ ਸਮੂਹ ਦੇ ਵੱਲੋਂ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਜਾਂਦਾ ਰਿਹਾ ਅਤੇ ਜਦੋਂ ਇਉਂ ਸਿੱਖ ਨੌਜਵਾਨਾਂ ਨੇ ਆਪਣੇ ਹੱਕ ਆਪ ਲੈਣੇ ਆਰੰਭ ਕੀਤੇ ਮਹਾਤਮਾ ਗਾਂਧੀ ਦੇ ਕਹੇ ਅਨੁਸਾਰ, ਤਾਂ ਉਹ ਹਕੂਮਤ ਦੀਆਂ ਅੱਖਾਂ ਵਿੱਚ ਰੜਕੇ। ਪਹਿਲਾਂ ਹੀ ਸੋ ਐਸਾ ਖਿਆਲ ਕੀਤਾ ਜਾਂਦਾ ਕਿ ਨੌਜਵਾਨਾਂ ਨੂੰ ਇਸ ਰਾਹੇ ਚੱਲਣ ਦਾ ਸੋ ਕਿਸੇ ਪ੍ਰਕਾਰ ਸੋ ਲੋੜ ਨਾ ਪੈਂਦੀ, ਜ਼ਰੂਰਤ ਨਾ ਪੈਂਦੀ, ਇਨਸਾਫ ਦਿੱਤਾ ਜਾਂਦਾ। ਪਰ ਇਨਸਾਫ ਨਾਂ ਦੀ ਚੀਜ਼ ਤੋਂ ਤਾਂ ਅੱਜ ਤੱਕ ਸਾਨੂੰ ਵਾਂਝਿਆ ਰੱਖਿਆ ਜਾ ਰਿਹਾ। ਕਾਰਨ ਇਹੀ ਸੀ, ਸਿੱਖ ਪੰਥ ਦੀ ਮੰਗ ਇਹੀ ਸੀ ਕਿ ਆਪਾਂ 90-93% ਕੁਰਬਾਨੀਆਂ ਜਿਹੜੀਆਂ ਇਕੱਲੇ ਸਿੱਖਾਂ ਨੇ ਦੇਸ਼ ਦੇ ਵਾਸਤੇ ਦਿੱਤੀਆਂ ਸ਼ੁਰੂ ਤੋਂ ਲੈ ਕੇ, ਅਤੇ ਅਸੀਂ ਕੋਈ ਆਪਣੇ ਲਈ ਵਿਸ਼ੇਸ਼ ਅਧਿਕਾਰ ਵੀ ਨਹੀਂ ਮੰਗਦੇ ਕਿ ਸਾਨੂੰ ਦੂਜਿਆਂ ਨਾਲੋਂ ਵਿਸ਼ੇਸ਼ ਜਾਣਿਆ ਜਾਵੇ। ਹਾਂ, ਬਰਾਬਰ ਦੇ ਅਧਿਕਾਰ ਜਿਹੜੇ ਨੇ ਜ਼ਰੂਰ ਚਾਹੀਦੇ ਨੇ, ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਨਹੀਂ ਬਲਕਿ ਬਰਾਬਰ ਦੇ ਸ਼ਰੀਕ ਬਣਾ ਕੇ ਰੱਖਿਆ ਜਾਵੇ। ਕੋਈ ਗਲਤ ਗੱਲ ਨਹੀਂ ਸੀ, ਪਰ ਇਹੀ ਜਿਹੜੀ ਉਹ ਕਿਹੜੇ ਸੀ ਸਮੇਂ ਦੀ ਪ੍ਰਧਾਨ ਮੰਤਰੀ ਦੇ ਮਨ ਵਿੱਚ ਕਿ ਸਾਰੇ ਦੇਸ਼ ਵਿੱਚੋਂ ਹੋਰ ਕੋਈ ਤਾਂ ਮੇਰੇ ਅੱਗੇ ਕੁਸਕਿਆ ਨਹੀਂ, ਐਮਰਜੈਂਸੀ ਵੇਲੇ ਸਿੱਖਾਂ ਨੇ ਹੀ ਮੇਰਾ ਵਿਰੋਧ ਕੀਤਾ ਅਤੇ ਮੋਰਚੇ ਲਾਏ ਸੀ। ਸਮੇਂ ਦੀ ਤਾਕ ਦੇ ਵਿੱਚ ਸੀ ਕਿ ਕਿਸ ਪ੍ਰਕਾਰ ਇਹਨਾਂ ਸਿੱਖਾਂ ਨੂੰ ਕੁਚਲਿਆ ਜਾਵੇ ਅਤੇ ਨੇਸ ਤੋਂ ਨਾਬੂਦ ਕੀਤਾ ਜਾਵੇ। ਚਕਰਾਤਾ ਦੇਹਰਾਦੂਨ ਤੋਂ ਪਰੇ ਪਹਾੜੀਆਂ ਦੇ ਵਿੱਚ ਸੋ ਉੱਥੇ ਫੌਜੀ ਹਮਲੇ ਦੇ ਅਭਿਆਸ ਕਰਾਏ ਗਏ, ਤਿਆਰੀਆਂ ਕਰਾਈਆਂ ਗਈਆਂ। ਜੂਨ 84 ਵਿੱਚ ਹਮਲਾ ਹੋਇਆ, 6-7 ਮਹੀਨੇ ਪਹਿਲੇ ਉੱਥੇ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਸੋ ਉੱਥੇ ਤਿਆਰੀਆਂ ਕੀਤੀਆਂ ਗਈਆਂ ਔਰ ਫਿਰ ਇਹ ਜਿਹੜੇ ਦਿਨ ਸਨ ਇਹ ਹਮਲੇ ਦੇ ਵਾਸਤੇ ਚੁਣੇ ਗਏ। ਜੇਠ ਸੁਦੀ ਚੌਥ 1663 ਬਿਕਰਮੀ ਨੂੰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਲਾਹੌਰ ਵਿਖੇ ਹੋਈ ਸੀ ਔਰ ਉਸ 1984 ਦੇ ਵਿੱਚ ਉਹ ਜਿਹੜਾ ਸ਼ਹੀਦੀ ਦਿਹਾੜਾ ਅੱਜ ਦੇ ਦਿਨ ਸੀ 3 ਜੂਨ ਨੂੰ। ਪਹਿਲਾਂ ਤਾਂ 1 ਜੂਨ ਨੂੰ ਤਕਰੀਬਨ 12 ਵਜੇ ਦੁਪਹਿਰ ਤੋਂ ਲੈ ਕੇ ਸ਼ਾਮ 8 ਵਜੇ ਤੱਕ ਬਿਨਾਂ ਕਿਸੇ ਭੜਕਾਟ ਬਿਨਾਂ ਕਿਸੇ ਗੱਲਬਾਤ ਦੇ BSF CRP ਦੇ ਵੱਲੋਂ ਗੋਲਾਬਾਰੀ ਲਗਾਤਾਰ ਕੀਤੀ ਗਈ। ਕੋਈ ਮਤਲਬ ਬਣਦਾ ਹੀ ਨਹੀਂ ਸੀ ਉਸ ਗੋਲਾਬਾਰੀ ਦਾ, ਅਤੇ ਜਦੋਂ ਉਹਦੇ ਬਾਰੇ ਸਿੱਖ ਲੀਡਰਾਂ ਨੇ ਸਮੇਂ ਦੀ ਹਕੂਮਤ ਨਾਲ ਸੈਂਟਰ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਕੋਈ ਫੋਨ ਨਹੀਂ ਉਠਾਏ ਗਏ। ਦੋਗਲੇ ਚਿਹਰੇ ਵਾਲੀ ਪ੍ਰਧਾਨ ਮੰਤਰੀ ਇੱਕ ਪਾਸੇ ਤਾਂ ਭਾਸ਼ਣ ਦੇ ਰਹੀ ਸੀ ਕਿ ਖੂਨ ਨਾ ਬਹਾਓ, ਨਫ਼ਰਤ ਕੋ ਬਹਾਓ, ਅਤੇ ਦੂਸਰੇ ਪਾਸੇ ਵੱਡੀ ਪੱਧਰ 'ਤੇ ਸਿੱਖਾਂ ਦਾ ਖੂਨ ਵਹਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਹ 1 ਜੂਨ ਵਾਲੀ ਜਿਹੜੀ ਗੋਲਾਬਾਰੀ ਸੀ, ਸਿੰਘਾਂ ਨੇ ਵੀ ਬਹੁਤ ਸੰਜਮ ਦੇ ਨਾਲ ਉਹਦਾ ਜਵਾਬ ਦਿੱਤਾ, ਜਿਹੜੀ ਉਹਨਾਂ ਦੀ ਮਨਸਾ ਸੀ ਕਿ ਟੋਹ ਲਗਾਈ ਜਾਵੇ ਕਿ ਕਿੱਥੋਂ ਕਿੱਥੋਂ ਜਵਾਬ ਆਉਂਦਾ, ਕਿੱਥੇ ਕਿੱਥੇ ਮੋਰਚੇ ਨੇ। ਹਕੂਮਤ ਦੀ ਉਹ ਚਾਲ ਅਸਲ ਵਿੱਚ ਸਿੰਘਾਂ ਸਫਲ ਨਹੀਂ ਸੀ ਆਉਣ ਦਿੱਤੀ। ਭਾਈ ਰਾਮ ਸਿੰਘ, ਭਾਈ ਬਾਜ ਸਿੰਘ, ਭਾਈ ਮਹਿੰਗਾ ਸਿੰਘ ਬੱਬਰ ਸੋ ਇਹਨਾਂ ਸਮੇਤ ਤਕਰੀਬਨ 10-11 ਸਿੰਘਾਂ ਦੀਆਂ ਸ਼ਹਾਦਤਾਂ 1 ਜੂਨ ਵਾਲੇ ਦਿਨ ਹੋਈਆਂ ਸਨ। ਜਦੋਂ ਇਉਂ ਲੰਮੀ ਗੋਲਾਬਾਰੀ 8 ਘੰਟੇ ਹੋਈ ਤਾਂ ਕੁਦਰਤੀ ਸੀ, ਜਿਵੇਂ ਕਿ ਸਾਡਾ ਸਿੱਖਾਂ ਦਾ ਇਹ ਸੁਭਾਅ ਹੈ ਕਿ ਵੇਖਣ ਵਾਸਤੇ ਆਉਣਾ ਕਿ ਦੇਖੀਏ ਗੁਰੂ ਘਰ ਇਹ ਜਾ ਕੇ ਕੀ ਬਿਰਤਾਂਤ ਵਰਤਿਆ। ਬੇਅੰਤ ਸੰਗਤਾਂ ਇਸ ਰੂਪ ਦੇ ਵਿੱਚ ਵੀ ਆਈਆਂ। ਧਰਮ ਯੁੱਧ ਮੋਰਚੇ ਚੱਲ ਰਹੇ ਜਥੇ ਗ੍ਰਿਫਤਾਰੀ ਵਾਸਤੇ ਉਹਨਾਂ ਜਥਿਆਂ ਵਿੱਚ ਸ਼ਾਮਿਲ ਹੋਣ ਵਾਸਤੇ ਵੀ, ਸੋ ਸੰਗਰੂਰ ਇਲਾਕੇ ਤੋਂ ਨਛੱਤਰ ਸਿੰਘ ਭਲਵਾਨ ਦੀ ਅਗਵਾਈ ਹੇਠ ਜਥਾ ਆਇਆ। ਇਸੇ ਤਰ੍ਹਾਂ ਹੋਰ ਵੀ ਇੱਥੇ ਗੁਰੂ ਕੇ ਸਾਜੇ ਨਿਵਾਜੇ ਸਿੰਘ, ਗੁਰੂ ਕੇ ਖਾਲਸੇ, ਬੇਅੰਤ ਆਮ ਸੰਗਤਾਂ ਔਰ 3 ਜੂਨ ਨੂੰ ਸਤਿਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੋਣ ਵਾਸਤੇ, ਉਹ ਸ਼ਹੀਦੀ ਦਿਹਾੜਾ ਮਨਾਉਣ ਲਈ ਵੀ ਬੇਅੰਤ ਸੰਗਤਾਂ ਪਹੁੰਚੀਆਂ ਹੋਈਆਂ ਸਨ। ਪਹੁੰਚੀਆਂ ਜ਼ਰੂਰ ਪਰ ਵਾਪਸ ਨਹੀਂ ਜਾ ਸਕੀਆਂ, ਕਿਉਂਕਿ 3 ਜੂਨ ਦੀ ਸ਼ਾਮ ਨੂੰ ਹੀ ਸਮੁੱਚੇ ਪੰਜਾਬ ਦੇ ਵਿੱਚ ਕਰੜੇ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਜਿਨ੍ਹਾਂ ਕੋਲ ਪਹਿਲਾਂ ਕਰਫਿਊ ਪਾਸ ਸੀ ਉਹ ਕੈਂਸਲ ਕਰ ਦਿੱਤੇ ਗਏ, ਨਵੇਂ ਕਿਸਮ ਦੇ ਪਾਸ ਜਾਰੀ ਕੀਤੇ ਗਏ, ਪਰ ਉਹ ਹੁਣ ਬਣਵਾਉਣ ਕੋਈ ਜਾਵੇ ਕਿੱਥੇ, ਜਾ ਹੀ ਨਹੀਂ ਸੀ ਸਕਦਾ। ਇਉਂ ਪੂਰੇ ਦਾ ਪੂਰਾ ਪੰਜਾਬ ਜਿਹੜਾ ਸੀ 3 ਜੂਨ ਨੂੰ ਸ਼ਾਮ ਨੂੰ ਸੀਲ ਕਰ ਦਿੱਤਾ ਗਿਆ। ਜਿੱਥੇ ਜਿੱਥੇ ਕੋਈ ਸੀ ਉੱਥੇ ਦਾ ਉੱਥੇ ਹੀ ਉਹ ਰਹਿ ਗਿਆ। 4 ਜੂਨ ਨੂੰ ਤੜਕਸਾਰ ਅੰਮ੍ਰਿਤ ਵੇਲੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਔਰ ਉੱਧਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਕੀਰਤਨ ਦੀ ਆਰੰਭਤਾ ਅਜੇ ਹੋਈ ਹੀ ਸੀ, 4:40 'ਤੇ ਪਹਿਲਾ ਗੋਲਾ ਤੋਪ ਦਾ ਸਿੱਧਾ ਹੀ ਆਇਆ, ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਆ ਕੇ ਸੋ ਵਿਹੜੇ ਵਿੱਚ ਵੱਜਾ ਸੀ, ਦੂਜਾ ਸਰੋਵਰ 'ਚ ਆ ਕੇ ਵੱਜਾ, ਤੀਜਾ ਫਿਰ ਅਕਾਲ ਤਖਤ ਸਾਹਿਬ ਵੱਲੇ ਆਇਆ ਅਤੇ ਉਹਦੇ ਤੋਂ ਬਾਅਦ ਅੰਧਾਧਾਰ ਜਿਹੜਾ ਗੋਲੀਆਂ ਦਾ ਮੀਂਹ ਵਰਨਾ ਸ਼ੁਰੂ ਹੋ ਗਿਆ ਸੀ। ਗੁਰੂ ਕੇ ਖਾਲਸੇ ਨੇ ਵੀ ਉਸ ਵਕਤ ਖਾਲਸਾਈ ਰਵਾਇਤਾਂ ਦੇ ਮੁਤਾਬਕ ਅੱਗੋਂ ਜਵਾਬ ਦੇਣਾ ਆਰੰਭ ਕੀਤਾ। ਸੋ ਇਹ ਬਿਰਤਾਂਤ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸੰਗਤਾਂ ਸਰਵਣ ਕਰਨਗੀਆਂ। ਹੱਕ ਮੰਗੇ ਗੋਲੀਆਂ ਮਿਲੀਆਂ, ਤੋਪਾਂ ਅਤੇ ਟੈਂਕਾਂ ਦੇ ਗੋਲੇ ਮਿਲੇ, ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ। ਬੇਅੰਤ ਅੱਜ ਦੇ ਭੁੱਲਣ ਲੋਕ, ਸੋ ਕਈ ਵਾਰ ਇਹ ਗੱਲਾਂ ਬਾਤਾਂ ਕਰਦਿਆਂ ਆਪਣੀਆਂ ਲਿਖਤਾਂ ਲਿਖਦਿਆਂ ਹੋਇਆਂ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਨਾਲ ਦੇ ਸਿੰਘਾਂ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕਰਦੇ ਨੇ, ਪਰ ਨਹੀਂ, ਸਾਧ ਸੰਗਤ ਜੀ, ਮਹਾਂਪੁਰਖਾਂ ਨੇ ਤਾਂ ਸਿੱਖ ਹੱਕਾਂ ਦੇ ਵਾਸਤੇ ਜੰਗ ਲੜੀ, ਸੰਘਰਸ਼ ਕੀਤਾ, ਕਸੂਰ ਤਾਂ ਸਰਕਾਰੀ ਧਿਰਾਂ ਦਾ ਹੈ ਜਿਨ੍ਹਾਂ ਨੇ ਸਾਡੇ ਹੇਕ ਹੱਕ ਦੇਣ ਦੀ ਬਜਾਏ ਸਗੋਂ ਸਾਨੂੰ ਸਮੇਂ-ਸਮੇਂ 'ਤੇ ਕੁਚਲਣ ਦਾ ਹੀ ਯਤਨ ਕੀਤਾ ਅਤੇ ਅੱਜ ਵੀ ਉਹ ਯਤਨ ਜਿਉਂਦੇ ਤਿਉਂ ਜਾਰੀ ਨੇ। ਪਰ ਧੰਨ ਉਹ ਗੁਰੂ ਕੇ ਖਾਲਸੇ ਜਿਨ੍ਹਾਂ ਨੇ ਜਾਨਾਂ ਦੀ ਪਰਵਾਹ ਨਾ ਕੀਤੀ ਔਰ ਇਉਂ ਗੁਰਧਾਮਾਂ ਦੀ ਰੱਖਿਆ ਦੇ ਵਾਸਤੇ ਅਤੇ ਸਿੱਖ ਹੱਕਾਂ ਦੇ ਵਾਸਤੇ ਜੂਝੇ, ਚੜ੍ਹ ਕੇ ਆਈਆਂ ਫੌਜਾਂ ਦਾ ਦ੍ਰਿੜਤਾ ਦੇ ਸਹਿਤ ਟਾਕਰਾ ਕੀਤਾ। ਬੜੀਆਂ ਸੁੰਦਰ ਲਾਈਨਾਂ ਜੋ ਉਸ ਵਕਤ ਭਾਈ ਬਲਵੰਤ ਸਿੰਘ ਪ੍ਰੇਮੀ ਹੋਰਾਂ ਨੇ ਲਿਖੀਆਂ ਕਿ ਦਰਬਾਰ ਸਾਹਿਬ ਦੀ ਰਾਖੀ ਕਰਦੇ ਵਾਰ ਗਏ ਸੀ ਜਾਨਾਂ, 20ਵੀਂ ਸਦੀ ਵਿੱਚ ਸਿੱਖ ਧਰਮ ਦੀਆਂ ਉੱਚੀਆਂ ਕਰ ਗਏ ਸ਼ਾਨਾਂ। ਸੋ ਉਹਨਾਂ ਸਾਰੇ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ। ਅੱਜ ਆਪਾਂ 42ਵੀਂ ਵਰ੍ਹੇ ਗੰਢ ਉਸ ਸ਼ਹੀਦੀ ਘੱਲੂਘਾਰੇ ਦੀ ਮਨਾ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਪੰਥ ਦੇ ਸਿਰ 'ਤੇ ਆਪ ਹੀ ਮਿਹਰ ਭਰਿਆ ਹੱਥ ਰੱਖਣ, ਕਿਸੇ ਭੁਲੇਖਿਆਂ ਦਾ ਆਪਾਂ ਸ਼ਿਕਾਰ ਨਾ ਹੋਈਏ, ਪੰਥ ਪ੍ਰਸਤ ਹੋਈਏ ਔਰ ਇਉਂ ਆਪ ਅੰਮ੍ਰਿਤਧਾਰੀ ਹੋ ਕੇ ਰਹਿਤ ਮਰਜ਼ਾਦਾ ਵਿੱਚ ਤਿਆਰ ਬਰ ਤਿਆਰ ਹੋ ਕੇ ਪੰਥ ਦੇ ਵਫ਼ਾਦਾਰ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਕੌਮੀ ਸੇਵਾ ਦੇ ਵਿੱਚ, ਸੋ ਆਪਾਂ ਤਤਪਰ ਹੋਈਏ। ਆਓ ਇੱਥੇ ਹੀ ਮੈਂ ਵਿਚਾਰ ਨੂੰ ਸੰਕੋਚਦਾ ਹਾਂ। ਅਗਲੇ ਦਿਨਾਂ ਵਿੱਚ ਸੰਗਤਾਂ ਗੁਰਮੁਖਾਂ ਤੋਂ ਸਰਵਣ ਕਰਨਗੀਆਂ। ਅੱਜ ਦੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਅੰਮ੍ਰਿਤ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਤਿਸ ਦੀ ਕਥਾ ਵਿਚਾਰ ਦੇ ਨਾਲ ਆਪਣੇ ਮਨ ਨੂੰ ਜੋੜੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕੇ 5ਵੇਂ ਸਰੂਪ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਪਰ ਉਪਕਾਰੀ, ਬਾਣੀ ਕੇ ਬੋਹਿਤ ਸਤਿਗੁਰੂ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਬਿਲਾਵਲ ਰਾਗ ਵਿੱਚ ਪਾਵਨ ਸ਼ਬਦ ਉਚਾਰਨ ਕਰ ਉਪਦੇਸ਼ ਬਖਸ਼ਦੇ ਨੇ। ਇਹ ਸ਼ਬਦ ਸਤਿਗੁਰੂ ਜੀ ਨੇ ਸਾਨੂੰ ਬੇਨਤੀ ਕਰਨ ਦੀ ਜਾਚ ਸਿਖਾਉਂਦਿਆਂ ਹੋਇਆਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਸਨਮੁੱਖ ਬੇਨਤੀ ਰੂਪ ਉਚਾਰਨ ਕੀਤਾ ਹੈ।
ਜਿਉਂ ਭਾਵੈ ਤਿਉਂ ਮੋਹੇ ਪ੍ਰਤਪਾਲ।
ਸ੍ਰੀ ਵਾਹਿਗੁਰੂ ਜੀ ਕਾ ਧਿਆਨ ਧਾਰਨ ਕਰਕੇ ਸਤਿਗੁਰਾਂ ਦੇ ਅੱਗੇ ਇਹ ਅਰਦਾਸ ਬੇਨਤੀ ਕਰੀਏ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਹੇ ਸਰਬ ਵਿਆਪਕ ਸਰਬ ਕਲਾ ਸਮਰੱਥ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ, ਜਿਉਂ ਭਾਵੈ, ਜਿਵੇਂ ਆਪ ਜੀ ਨੂੰ ਭਾਉਂਦਾ ਹੈ, ਜਿਵੇਂ ਵੀ ਚੰਗਾ ਲੱਗਦਾ ਹੈ, ਜਿਵੇਂ ਵੀ ਆਪ ਯੋਗ ਜਾਨਣਾ ਕਰੋ, ਤਿਉ ਮੋਹ ਪ੍ਰਤਿਪਾਲ। ਤਿਵੇਂ ਆਪ ਕਿਰਪਾ ਕਰਕੇ ਮੈਨੂੰ ਪ੍ਰਤਪਾਲੋ, ਮੇਰੀ ਪ੍ਰਤਪਾਲਣਾ ਕਰੋ। ਸਾਧ ਸੰਗਤ ਜੀ, ਵਾਹਿਗੁਰੂ ਪ੍ਰਤਪਾਲਣਾ ਸਾਰਿਆਂ ਦੀ ਕਰਦਾ ਹੈ। ਪਹਿਲੋਂ ਦੇ ਤੈ ਰਿਜਕ ਸਮਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਜਿਹੜਾ ਵੀ ਜੀਵ ਸੰਸਾਰ ਵਿੱਚ ਵਾਹਿਗੁਰੂ ਨੇ ਭੇਜਿਆ, ਪਹਿਲਾਂ ਉਹਦਾ ਰਿਜਕ ਪੈਦਾ ਕੀਤਾ ਅਤੇ ਫਿਰ ਇਹਨੂੰ ਸੰਸਾਰ ਦੇ ਵਿੱਚ ਭੇਜਣਾ ਕੀਤਾ। ਸਤਿਗੁਰੂ ਮਹਾਰਾਜ ਜੀ ਕੇ ਪਾਵਨ ਬਚਨ ਸੋਦਰ ਰਹਿਰਾਸ ਸਾਹਿਬ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ, ਕਾਹੇ ਰੇ ਮਨ ਚਿਤਵਹਿ ਉੱਦਮ ਜਾ ਆਹਰ ਹਰ ਜੀਓ ਕਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਸੋ ਇਸ ਪ੍ਰਕਾਰ ਸਰਬ ਜੀਆਂ ਦੀ ਪ੍ਰਤਪਾਲਣਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਕਰਦਾ। ਫਿਰ ਉਚੇਚੇ ਤੌਰ 'ਤੇ ਇਹ ਬੇਨਤੀ ਕਰਨ ਦੀ ਕਿਉਂ ਜ਼ਰੂਰਤ ਪੈ ਗਈ ਜੀ, ਜਿਵੇਂ ਭਾਉਂਦਾ ਹੈ ਮੇਰੀ ਪ੍ਰਤਪਾਲਣਾ ਕਰੋ। ਇਹ ਬੇਨਤੀ ਸਾਧ ਸੰਗਤ ਜੀ ਆਤਮਿਕ ਰੂਪ ਵਿੱਚ ਹੈ। ਜਿਵੇਂ ਸਾਡੇ ਸਰੀਰ ਦਾ ਭੋਜਨ ਅੰਨ ਅਨਾਜ ਇਤਿਆਦਿਕ ਹੈ, ਇਵੇਂ ਸਾਡੇ ਹਿਰਦੇ ਦਾ, ਸਾਡੇ ਮਨ ਦਾ, ਸਾਡੀ ਆਤਮਾ ਦਾ ਭੋਜਨ ਹੈ ਅੰਮ੍ਰਿਤ ਰੂਪ ਗੁਰੂ ਕੀ ਬਾਣੀ, ਅਤੇ ਇਉਂ ਮਨ ਨੂੰ ਤਕੜਿਆ ਕਰਨ ਵਾਲੀ ਖੁਰਾਕ ਹੈ ਸ਼ੁਭ ਗੁਣ, ਸੱਤ, ਸੰਤੋਖ, ਦਇਆ, ਧਰਮ ਵਿਚਾਰ, ਧੀਰਜ, ਸ਼ਾਂਤੀ, ਨਿਮਰਤਾ ਇਤਿਆਦਿਕ ਅਨੇਕਾਂ ਗੁਣ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਕਿਰਪਾ ਕਰੋ, ਇਹਨਾਂ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰਕੇ ਮੇਰੀ ਪ੍ਰਤਪਾਲਣਾ ਕਰੋ। ਆਤਮਿਕ ਤੌਰ 'ਤੇ ਮਹਾਰਾਜ ਮੈਨੂੰ ਪਾਲਣਾ ਕਰੋ, ਕਿਰਪਾ ਕਰੋ। ਗੁਰੂ ਗਰੀਬ ਨਿਵਾਸ ਜੀ, ਨਾਮ ਰੂਪੀ ਭੋਜਨ ਬਖਸ਼ ਕੇ ਮੇਰੀ ਪ੍ਰਤਪਾਲਣਾ ਕਰੋ, ਜਿਸ ਦੇ ਬਾਰੇ ਬਚਨ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਧਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਮੈਨੂੰ ਨਾਮ ਰੂਪੀ ਭੋਜਨ ਬਖਸ਼ੋ, ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਇਆ ਹਮ ਕੋ ਤ੍ਰਿਪਤ ਭਈ, ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵਹਿ, ਹੋਰ ਪਹਿਨਣ ਕੀ ਹਮਾਲੀ ਸਰਦ ਗਈ। ਇਉਂ ਆਪਣਾ ਨਾਮ ਰੂਪੀ ਭੋਜਨ ਦੇ ਕੇ, ਨਾਮ ਰੂਪੀ ਬਸਤਰ ਦੇ ਕੇ, ਔਰ ਨਾਲ ਸ਼ੁਭ ਗੁਣਾ ਰੂਪੀ ਖੁਰਾਕ ਦੇ ਕੇ, ਸਤਿਗੁਰੂ ਜੀ ਸਾਡੀ ਪ੍ਰਤਪਾਲਣਾ ਕਰੋ, ਜਿਵੇਂ ਵੀ ਆਪ ਜੀ ਨੂੰ ਭਾਉਂਦਾ ਹੈ।
ਪਾਰ ਬ੍ਰਹਮ ਪਰਮੇਸ਼ਰ ਸਤਿਗੁਰ,
ਪਾਰ ਬ੍ਰਹਮ, ਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ, ਬ੍ਰਹਮ ਵਿਆਪਕ ਸਰੂਪ, ਪਾਰ ਬ੍ਰਹਮ ਪਰਮੇਸ਼ਰ, ਪਰਮ ਐਸ਼ਵਰਜ ਵਾਲੇ, ਸਭ ਤੋਂ ਵੱਡੇ ਦੁਨੀਆਂ ਦੇ ਈਸ਼ ਮਾਲਕ, ਸਤ ਚੇਤਨ ਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀਓ।
ਹਮ ਬਾਰਕ ਤੁਮ ਪਿਤਾ ਕਿਰਪਾਲ,
ਅਸੀਂ ਤਮਾਮ ਜਿੰਨੇ ਜੀਵ ਹਾਂ, ਹਮ ਬਾਰਕ, ਅਸੀਂ ਆਪ ਜੀ ਕੇ ਬਾਲਕ ਹਾਂ, ਆਪ ਜੀ ਕੇ ਬੱਚੇ ਹਾਂ। ਤੁਮ ਪਿਤਾ, ਤੁਸੀਂ ਸਾਡੇ ਸਾਰਿਆਂ ਦੇ ਪਿਤਾ ਰੂਪ ਹੋ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਾਉ ਕਿਹਾ ਕਾੜਾ ਜੀਓ। ਮਹਾਰਾਜ ਆਪ ਜੀ ਸਾਡੇ ਪਿਤਾ ਹੋ, ਅਸੀਂ ਆਪ ਜੀ ਕੇ ਬੱਚੇ ਹਾਂ। ਹਮ ਬਾਰਕ ਪਿਤਾ ਪ੍ਰਭ ਦਾਤਾ, ਮਹਾਰਾਜ ਆਪ ਜੀ ਪਿਤਾ ਕੈਸੇ ਹੋ? ਕਿਰਪਾਲ, ਕਿਰਪਾ ਦੇ ਘਰ, ਕਿਰਪਾਲੂ, ਕਿਰਪਾ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਸਾਰੀਆਂ ਦਾਤਾਂ ਬਖਸ਼ਿਸ਼ ਵਾਲੇ ਸਾਡੇ ਪਿਤਾ ਰੂਪ ਹੋ ਆਪ ਜੀ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ,
ਗੋਹੇ ਨਿਰਗੁਣ ਗੁਣ ਨਾਹੀਂ ਕੋਈ।
ਹੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਹੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ, ਮੋਹੇ ਨਿਰਗੁਣ, ਮੈਂ ਗੁਣਾਂ ਤੋਂ ਹੀਣਾ ਹਾਂ, ਗੁਣ ਨਹੀਂ ਕੋਈ, ਕੋਈ ਸ਼ੁਭ ਗੁਣ ਮੇਰੇ ਸੁਭਾਅ ਵਿੱਚ ਸ਼ਾਮਿਲ ਨਹੀਂ। ਜਿੰਨੇ ਸ਼ੁਭ ਗੁਣ ਕਹੇ ਜਾਂਦੇ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਔਗੁਣਾਂ ਦੇ ਤਾਂ ਨੱਕੋ ਨੱਕ ਭਰੇ ਪਏ ਹਾਂ, ਸ਼ੁਭ ਗੁਣ ਇੱਕ ਵੀ ਸਾਡੇ ਵਿੱਚ ਨਹੀਂ, ਅਤੇ ਉਹਨਾਂ ਔਗੁਣਾਂ ਦੇ ਵਸੀਕਾਰ ਹੋ ਕੇ ਅੰਮ੍ਰਿਤ ਛਾੜ ਵਿਖੇ ਵਿਖ ਖਾਈ। ਨਾਮ ਅੰਮ੍ਰਿਤ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਦੀ ਜ਼ਹਿਰ ਆਪਾਂ ਨਿਤਾ ਪ੍ਰਤੀ ਖਾਈ ਖਾ ਰਹੇ ਹਾਂ, ਖਾਈ ਖਾਧੀ ਹੈ, ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਗਲਤਾਨ ਹੋਏ ਹੋਏ ਹਾਂ, ਔਗੁਣਾਂ ਦੇ ਭਰੇ ਹੋਏ ਹੋਣ ਕਰਕੇ, ਸ਼ੁਭ ਗੁਣਾਂ ਤੋਂ ਹੋਣ ਕਰਕੇ। ਮਾਇਆ ਮੋਹ ਭਰਮ ਪੈ ਭੂਲੇ, ਭਰਮ ਭੁਲੇਖੇ ਵਿੱਚ ਪੈ ਕੇ, ਝੂਠੀ ਮਾਇਆ ਦੇ ਮੋਹ ਨੂੰ ਸੱਚ ਮੰਨ ਕੇ ਇਹਦੇ ਵਿੱਚ ਪੈ ਕੇ ਆਪਾਂ ਭੁੱਲੇ ਹੋਏ ਹਾਂ। ਸੁਤਦਾਰਾ ਸਿਉ ਪ੍ਰੀਤ ਲਗਾਈ, ਇਸਤਰੀ ਪੁੱਤਰਾਂ ਦੇ ਨਾਲ, ਦੁਨਿਆਵੀ ਸੰਬੰਧਾਂ ਦੇ ਨਾਲ, ਜੋ ਕਿ ਬਿਨਸ ਜਾਣ ਵਾਲੇ, ਨਾਸ ਹੋ ਜਾਣ ਵਾਲੇ, ਉਹਨਾਂ ਨਾਲ ਹੀ ਪ੍ਰੀਤੀ ਲਗਾਈ ਹੋਈ ਹੈ। ਇਉਂ ਅਸੀਂ ਔਗੁਣਾਂ ਦੇ ਭਰੇ ਅਤੇ ਗੁਣਾਂ ਤੋਂ ਹੀਣੇ ਹਾਂ। ਪਰ ਮਹਾਰਾਜ ਜੀਓ, ਇੱਕ ਉੱਤਮ ਪੰਥ ਸੁਣਿਓ, ਗੁਰਸੰਗਤ ਤੇ ਮਿਲਾਂਤ ਜਮ ਤਰਾਸ ਮਿਟਾਈ। ਸੁਣਿਆ ਹੈ ਕਿ ਸਭ ਨਾਲੋਂ ਉੱਤਮ ਪੰਥ, ਉੱਤਮ ਰਸਤਾ, ਮਾਰਗ ਸੰਸਾਰ ਨੂੰ, ਜੀਵਨ ਨੂੰ ਸਫਲ ਕਰਨ ਦਾ ਇੱਕੋ ਇੱਕ ਆਪ ਜੀ ਕੀ ਸਾਜੀ ਨਿਵਾਜੀ ਸਤ ਸੰਗਤ ਹੈ, ਜਿਸ ਵਿੱਚ ਮਿਲ ਕੇ ਜਮਾਂ ਦਾ ਡਰ ਮਿਟ ਜਾਂਦਾ ਹੈ। ਇਸ ਲਈ ਇੱਕ ਅਰਦਾਸ ਭਾਟ ਕੀਰਤ ਕੀ, ਮਹਾਰਾਜ ਮੇਰੀ ਕੀਰਤ ਪੱਟ ਦੀ ਸਭ ਸੰਸਾਰ ਦੇ ਵੱਲੋਂ ਆਪ ਜੀ ਦੇ ਚਰਣਾਂ ਵਿੱਚ ਇੱਕ ਅਰਦਾਸ ਬੇਨਤੀ ਹੈ, ਗੁਰ ਰਾਮਦਾਸ ਰੱਖ ਹੁਸਰਣਾਈ। ਹੇ ਸਤਿਗੁਰੂ ਰਾਮਦਾਸ ਜੀ, ਆਪ ਹੀ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਓ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮਿੱਠੇ ਬੈਣਾ। ਮਹਾਰਾਜ ਇਉਂ ਔਗੁਣਾਂ ਦੇ ਭਰੇ ਹੋਏ ਹਾਂ, ਮੋਹੇ ਨਿਰਗੁਣ ਮੈਂ ਨਿਰਗੁਣ ਹਾਂ, ਸ਼ੁਭ ਗੁਣਾਂ ਤੋਂ ਖਾਲੀ ਹਾਂ। ਗੁਣ ਨਹੀਂ ਕੋਈ, ਕੋਈ ਗੁਣ ਨਹੀਂ ਮੇਰੇ ਵਿੱਚ, ਕੋਈ ਸ਼ੁਭ ਵਿਚਾਰ ਨਹੀਂ, ਕੋਈ ਚੰਗੀ ਵਿਸ਼ੇਸ਼ਤਾ ਨਹੀਂ।
ਪਹੁੰਚ ਨਾ ਸਾਕੋ ਤੁਮਰੀ ਘਾਲ,
ਜੋ ਆਪ ਜੀ ਕੀ ਘਾਲ ਹੈ, ਹੇ ਵਾਹਿਗੁਰੂ ਜੀ, ਆਪ ਜੀ ਕੀ ਮੁਸ਼ਕਤ ਹੈ, ਸਾਰੇ ਜੀਵਾਂ ਨੂੰ ਪੈਦਾ ਕਰਨਾ, ਫਿਰ ਉਹਨਾਂ ਦਾ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ, ਸਾਰਿਆਂ ਦੀ ਪ੍ਰਤਪਾਲਣਾ ਕਰਨੀ। ਮਹਾਰਾਜ ਇਸ ਘਾਲ ਤੱਕ ਮੈਂ ਪਹੁੰਚ ਨਹੀਂ ਸਕਦਾ, ਭਾਵ ਕਿ ਮੈਂ ਇਸ ਦਾ ਅੰਤ ਨਹੀਂ ਲੈ ਸਕਦਾ। ਪਹੁੰਚ ਨਾ ਸਕੋ ਤੁਮਰੀ ਘਾਲ, ਤੁਹਾਡੇ ਮਿਲਾਪ ਦੀ ਅਵਸਥਾ ਦੇ ਵਿੱਚ ਮੈਂ ਕਿਸੇ ਆਪਣੀ ਘਾਲ ਕਮਾਈ ਕਰਕੇ ਨਹੀਂ ਪਹੁੰਚ ਸਕਦਾ। ਮੇਰੇ ਰਾਮ ਰਾਏ ਮੁਝ 'ਤੇ ਕਛੂ ਨਾ ਹੋਈ, ਮੇਰੇ ਕੋਲੋਂ ਕੁਝ ਨਹੀਂ ਹੋ ਸਕਦਾ। ਮਹਾਰਾਜ ਆਪ ਜੀ ਸਮਰੱਥ ਹੋ ਔਰ ਸਰਬੱਗ ਹੋ, ਮੈਂ ਅਲਪੱਗ ਹਾਂ, ਸ਼ੁਭ ਗੁਣਾਂ ਤੋਂ ਸਮਰੱਥਾ ਤੋਂ ਹੀਣਾ ਹਾਂ।
ਤੁਮਰੀ ਗਤ ਮਿਤ ਤੁਮ ਹੀ ਜਾਣੋ,
ਆਪ ਜੀ ਕੀ ਗਤ ਪ੍ਰਾਪਤੀ ਦੀ ਜਿਹੜੀ ਮਿਤ ਮਰਜ਼ਾਦਾ ਹੈ, ਤੁਮ ਹੀ ਜਾਣੋ। ਹੇ ਵਾਹਿਗੁਰੂ ਜੀ, ਆਪ ਜੀ ਹੀ ਕਿਰਪਾ ਕਰਕੇ ਜਾਣਦੇ ਹੋ ਆਪ ਜੀ ਕੀ ਵਡਿਆਈ, ਆਪ ਜੀ ਕੀ ਮਿਤ ਮਰਜ਼ਾਦਾ, ਔਰ ਇਸੇ ਪ੍ਰਕਾਰ ਆਪ ਜੀ ਕਾ ਕੁੱਲ ਸੰਸਾਰ ਦੀ ਉਤਪਤੀ ਪੈਦਾ, ਉਤਪਤੀ ਪਾਲਣਾ ਅਤੇ ਲਇਤਾ ਕਰਨ ਵਾਲਾ ਕਰਤੱਬ, ਇਸ ਸਾਰੀ ਗਤਮਿਤ ਨੂੰ ਤੁਸੀਂ ਆਪ ਹੀ ਜਾਣਦੇ ਹੋ। ਹੇ ਵਾਹਿਗੁਰੂ ਜੀ,
ਜੀਓ ਪਿੰਡ ਸਭ ਤੁਮਰੋ ਮਾਲ,
ਮੇਰਾ ਇਹ ਜਿਹੜਾ ਪਿੰਡ ਭਾਵ ਇਹ ਪੰਚ ਭੌਤਿਕ ਸਰੀਰ ਹੈ, ਇਹਦੇ ਵਿੱਚ ਵਸਦਾ ਹੋਇਆ ਜੀਓ ਜੀਵ ਆਤਮਾ ਹੈ, ਵਾਹਿਗੁਰੂ ਜੀ ਇਹ ਆਪ ਜੀ ਦਾ ਹੀ ਦਿੱਤਾ ਹੈ, ਇਹਦੇ ਮਾਲਕ ਵੀ ਆਪ ਜੀਓ। ਅਤੇ ਜੋ ਮੇਰੇ ਕੋਲ ਮਾਲ, ਧਨ, ਦੌਲਤ, ਅਸਬਾਬ ਜਾਂ ਹੋਰ ਜਾਇਦਾਦ ਜੋ ਕੁਝ ਵੀ ਹੈ, ਇਹ ਸਾਰਾ ਮਾਲ ਵੀ ਤੁਹਾਡਾ ਹੀ ਹੈ। ਤਨ ਮਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਸਰੀਰ ਵੀ ਆਪ ਜੀ ਕਾ, ਮਨ ਵੀ ਆਪ ਜੀ ਕਾ, ਧਨ ਦੌਲਤ ਵੀ ਆਪ ਜੀ ਕਾ, ਤੁਸਾਂ ਹੀ ਸਭ ਕੁਝ ਬਖਸ਼ਿਆ, ਤੁਸੀਂ ਆਪ ਹੀ ਸਭ ਕਾਸੇ ਦੇ ਮਾਲਕ ਹੋ। ਹੇ ਵਾਹਿਗੁਰੂ ਜੀ,
ਅੰਤਰ ਜਾਮੀ ਪੁਰਖ ਸੁਆਮੀ,
ਹੇ ਹਰ ਇੱਕ ਦੇ ਮਨਾਂ ਦੇ ਅੰਦਰ ਦੀ ਜਾਣਨ ਵਾਲੇ ਪਰਿਪੂਰਨ ਪੁਰਖ ਸਰੂਪ ਸਵਾਮੀ ਮਾਲਕ ਵਾਹਿਗੁਰੂ ਜੀਓ।
ਅਨ ਬੋਲਤ ਹੀ ਜਾਣੋ ਹਾਲ,
ਬਿਨਾਂ ਬੋਲਿਆਂ ਹੀ ਸਾਡੇ ਅੰਦਰ ਦਾ ਹਾਲ ਆਪ ਜੀ ਸੰਪੂਰਨ ਰੂਪ ਵਿੱਚ ਜਾਣਦੇ ਹੋ। ਬੋਲ ਕੇ ਕੁਝ ਇਸੇ ਪ੍ਰਕਾਰ ਉੱਚੀ ਉੱਚੀ ਕੂਕਾਂ ਪੁਕਾਰਾਂ ਕਰਕੇ ਦੱਸਣ ਦੀ ਲੋੜ ਨਹੀਂ, ਬਿਨ ਬੋਲਿਆਂ ਹੀ ਸਭ ਕੁਝ ਜਾਣਦੇ ਹੋ। ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗਿਆ ਕੀਚੈ ਅਰਦਾਸ, ਸਦ ਸੁਣਦਾ ਸਦ ਵੇਖਦਾ। ਮਹਾਰਾਜ ਸਦਾ ਸਭ ਕੁਝ ਸੁਣ ਰਹੇ ਹੋ, ਸਦਾ ਸਭ ਕੁਝ ਵੇਖ ਰਹੇ ਹੋ। ਸੋ ਮਹਾਰਾਜ ਅਨ ਬੋਲੇ ਕੋ ਤੁਹੀ ਪਛਾਣੈ, ਜੋ ਜੀਅਨ ਮੈਂ ਹੋਤਾ, ਜੋ ਸਾਡੇ ਜੀ ਵਿੱਚ ਸਾਡੇ ਚਿੱਤ ਵਿੱਚ ਹੁੰਦਾ, ਮਹਾਰਾਜ ਬਿਨਾਂ ਬੋਲੇ ਤੁਸੀਂ ਪਛਾਣਦੇ ਹੋ ਮਨੁੱਖ ਕੀ ਕਰ ਰਿਹਾ, ਕੀ ਬੋਲ ਰਿਹਾ, ਜਾਂ ਆਪਣੀ ਚਿੱਤ ਅੰਦਰ, ਆਪਣੀ ਬੁੱਧ ਅੰਦਰ, ਆਪਣੇ ਮਨ ਅੰਦਰ ਕੀ ਸੋਚ ਰਿਹਾ। ਇਉਂ ਸਭ ਕੁਝ ਹੀ ਆਪ ਜੀ ਜਾਣਦੇ ਹੋ। ਅਤੇ ਸਾਡਾ ਜਿਹੜਾ ਹਾਲ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਸ਼ੁਭ ਗੁਣਾਂ ਤੋਂ ਹੀਣੇ, ਗੁਣਹੀਣ ਹੋਣ ਕਰਕੇ ਅਨੇਕ ਪ੍ਰਕਾਰ ਦੇ ਅਪਰਾਧਾਂ ਪਾਪਾਂ ਵਿੱਚ ਫਸੇ ਹੋਏ, ਅਤੇ ਤਿੰਨਾਂ ਦੇ ਕਰਕੇ ਮਿਲਣ ਵਾਲੇ ਅੰਦਰੂਨੀ ਬਾਹਰੀ ਦੁੱਖ, ਉਹ ਸਾਡੇ ਅੰਦਰ ਦੀ ਜਿਹੜੀ ਬਿਰਥਾ ਹੈ ਨਾ, ਉਹਦਾ ਹਾਲ ਵੀ ਬਿਨਾਂ ਬੋਲਿਆਂ ਆਪ ਜੀ ਸਭ ਕੁਝ ਜਾਣਦੇ ਹੋ।
ਤਨ ਮਨ ਸੀਤਲ ਹੋਏ ਹਮਾਰੋ,
ਹੇ ਵਾਹਿਗੁਰੂ ਜੀ ਸਾਡੇ 'ਤੇ ਕਿਰਪਾ ਕਰ ਦਿਓ, ਸਾਡਾ ਇਹ ਤਨ ਵੀ ਅਤੇ ਮਨ ਵੀ ਸੀਤਲ, ਠੰਡਾ, ਠਾਰ ਹੋ ਜਾਵੇ, ਸ਼ਾਂਤ ਹੋ ਜਾਵੇ।
ਨਾਨਕ ਪ੍ਰਭ ਜੀਓ ਨਦਰ ਨਿਹਾਲ,
ਸਤਿਗੁਰੂ ਫਰਮਾਉਂਦੇ ਨੇ ਕਿ ਪ੍ਰਭ ਜੀਓ, ਹੇ ਪ੍ਰਭੂ ਜੀ, ਹੇ ਸਰਬਕਲਾ ਸਮਰੱਥ, ਹੇ ਰੱਖਿਅਕ ਸਰੂਪ ਵਾਹਿਗੁਰੂ, ਨਦਰ ਨਿਹਾਲ, ਆਪਣੀ ਕਿਰਪਾ ਭਰੀ ਨਦਰ ਦੇ ਨਾਲ ਸਾਨੂੰ ਨਿਹਾਲਣਾ ਕਰੋ, ਭਾਵ ਤੱਕਣਾ ਕਰੋ। ਨਿਹਾਲ ਤੋਂ ਭਾਵ ਹੈ ਨਿਹਾਰ, ਨਿਹਾਰ ਦਾ ਅਰਥ ਹੈ ਦੇਖਣਾ, ਨਦਰ ਨਿਹਾਲ, ਆਪਣੀ ਨਰਦਰ ਦੇ ਨਾਲ ਮਿਹਰ ਭਰੀ ਦ੍ਰਿਸ਼ਟੀ ਨਾਲ ਜੇ ਆਪ ਜੀ ਸਾਡੇ ਵੱਲ ਆਪ ਜੀ ਤੱਕ ਲਵੋ ਤਾਂ ਆਪ ਜੀ ਕੀ ਉਸ ਇੱਕ ਤੱਕਣੀ ਦੇ ਨਾਲ ਹੀ ਸਾਡਾ ਮਨ ਵੀ ਠੰਡਾ ਠਾਰ ਹੋ ਜਾਵੇ, ਸਾਡਾ ਸਰੀਰ ਵੀ ਵਿਕਾਰਾਂ ਵੱਲੋਂ ਸੀਤਲ ਅਤੇ ਸ਼ਾਂਤ ਹੋ ਜਾਵੇ। ਇਹ ਕਿਰਪਾ ਕਰੋ ਸਤਿਗੁਰੂ ਜੀ, ਆਪਣੀ ਨਦਰ ਨਾਲ ਤੱਕ ਕੇ ਨਿਹਾਲ ਦੁੱਖਾਂ ਤੋਂ ਰਹਿਤ ਕਿਰਪਾ ਕਰਕੇ ਕਰ ਦਿਓ।
ਸਲੋਕ ਮਹੱਲਾ ਪਹਿਲਾ।
ਸਤਿਗੁਰਾਂ ਦੀ ਕਿਰਪਾ ਸਦਕਾ ਜੋ ਲੜੀਵਾਰ ਕਥਾ ਵਿਚਾਰ ਇਸ ਅਸਥਾਨ 'ਤੇ ਚੱਲ ਰਹੀ ਹੈ, ਮਾਰੂ ਰਾਗ ਦੀ ਵਾਰ ਸਲੋਕਾਂ ਦੇ ਸਮੇਤ 14 ਪੌੜੀਆਂ ਦੀ ਕਥਾ ਪਿੱਛੇ ਸੰਪੂਰਨ ਹੋ ਚੁੱਕੀ ਹੈ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ 15ਵੀਂ ਪੌੜੀ ਸਲੋਕਾਂ ਸਮੇਤ ਉਚਾਰਨ ਕਰਦਿਆਂ ਫੁਰਮਾਨ ਕਰਦੇ ਨੇ। ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਸਲੋਕ ਉਚਾਰਨ ਕਰਕੇ ਉਪਦੇਸ਼ ਬਖਸ਼ਦੇ ਨੇ।
ਸੁਣੀਐ ਏਕ ਵਖਾਣੀਐ।
ਸੁਣੀਐ ਏਕ ਵਖਾਣੀਐ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸੁਣਨਾ ਕਰੀਏ ਅਤੇ ਇੱਕੋ ਦਾ ਹੀ ਵਖਿਆਨ ਆਪਣੀ ਰਸਨਾ 'ਤੇ ਕਰੀਏ। ਸੁਣੀਐ ਏਕ, ਭਾਈ ਸੁਣਿਆ ਜਾਂਦਾ ਹੈ ਸ਼ਾਸਤਰਾਂ ਦੇ ਕੋਲੋਂ, ਸੁਣਿਆ ਜਾਂਦਾ ਧਰਮ ਗ੍ਰੰਥਾਂ ਦੇ ਕੋਲੋਂ, ਔਰ ਵਖਾਣੀ ਹੈ ਵਖਿਆਨ ਕਰਕੇ ਪਰਮਾਤਮਾ ਦੇ ਸਾਜੇ ਨਿਵਾਜੇ ਸਾਧੂ ਸੰਤ ਮਹਾਤਮਾ ਇਹੀ ਸਾਨੂੰ ਸੁਣਾਉਂਦੇ, ਇਹੀ ਦੱਸਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਹੈ।
ਸੁਰਗ ਮ੍ਰਿਤ ਪਾਇਆਲ,
ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸੁਰਗ ਸਵਰਗ ਲੋਕ ਦੇ ਵਿੱਚ ਵੀ ਹੈ। ਮ੍ਰਿਤ, ਇਹ ਮ੍ਰਿਤ ਮੰਡਲ ਜਿੱਥੇ ਕਿ ਜੀਵਨ ਤੋਂ ਬਾਅਦ ਮੌਤ ਵੀ ਹੈ, ਮਾਤ ਲੋਕ, ਇਹਦੇ ਵਿੱਚ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਵਿਆਪਕ ਹੈ, ਅਤੇ ਪਿਆਲ ਜਿਹੜਾ ਪਤਾਲ ਲੋਕ ਹੈ, ਸੁਰਗ ਲੋਕ, ਮਾਤ ਲੋਕ, ਪਾਤਾਲ ਲੋਕ, ਤਿੰਨਾਂ ਲੋਕਾਂ ਵਿੱਚ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਵਰਤ ਰਿਹਾ, ਸਰਬ ਵਿਆਪਕ ਹੈ, ਜਿੱਥੇ ਉਹ ਵੰਨਿਆ ਜਾਏ ਤਿਥਾਉ ਮੌਜੂਦ ਸੋਏ। ਇਹ ਵਖਿਆਨ ਜਿਹੜਾ ਇਹ ਸੁਣਿਆ ਜਾਂਦਾ ਹੈ,
ਹੁਕਮ ਨਾ ਜਾਈ ਮੇਟਿਆ,
ਭਾਵੇਂ ਸੁਰਗ ਲੋਕ ਦੇ ਦੇਵਤੇ ਨੇ, ਭਾਵੇਂ ਮਾਤ ਲੋਕ ਦੇ ਮਨੁੱਖ ਅਤੇ ਹੋਰ ਜੀਵ ਨੇ, ਅਤੇ ਚਾਹੇ ਪਤਾਲ ਲੋਕ ਦੇ ਰਾਕਸ਼ ਦੈਂਤ ਕਹੇ ਜਾਂਦੇ ਨੇ, ਕਿਸੇ ਵੱਲੋਂ ਵੀ ਹੁਕਮ ਨਾ ਜਾਈ ਮੇਟਿਆ। ਸ਼੍ਰੀ ਅਕਾਲ ਪੁਰਖ ਵਾਹਿਗੁਰੂ ਕਾ ਜਿਹੜਾ ਹੁਕਮ ਹੈ ਉਹ ਮੇਟਿਆ ਨਹੀਂ ਜਾ ਸਕਦਾ। ਹੁਕਮ ਹੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ। ਸਾਰਾ ਸੰਸਾਰ, ਸਾਰਾ ਬ੍ਰਹਿਮੰਡ, ਸਵਰਗ ਲੋਕ, ਮਾਤ ਲੋਕ, ਪਾਤਾਲ ਲੋਕ, ਸਾਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਨੇ। ਕਿਸ ਦੀ ਕੁਦਰਤ ਹੈ, ਕਿਸ ਦੀ ਤਾਕਤ ਹੈ, ਕਿਸ ਦੀ ਸ਼ਕਤੀ ਹੈ ਕਿ ਕੋਈ ਪਰਮਾਤਮਾ ਦਾ ਹੁਕਮ ਮੰਨਣ ਤੋਂ ਜਵਾਬ ਦੇ ਦੇਵੇ, ਇਨਕਾਰ ਕਰ ਦੇਵੇ? ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਮੇਟਿਆ ਨਹੀਂ ਜਾ ਸਕਦਾ।
ਜੋ ਲਿਖਿਆ ਸੋ ਨਾਲ,
ਜੋ ਕੁਝ ਅਕਾਲ ਪੁਰਖ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਸੋ ਸਾਡੇ ਨਾਲ ਹੈ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਮਸਤਕ ਉੱਪਰ, ਮੱਥੇ ਉੱਪਰ ਲੇਖਾਂ ਦੀ ਧੁਰੋਂ ਕਲਮ ਜਿਹੋ ਜਿਹੀ ਪਰਮਾਤਮਾ ਵੱਲੋਂ ਚੱਲ ਗਈ, ਉਹੋ ਜਿਹੀ ਤਕਦੀਰ, ਉਹ ਕਿਸਮਤ ਜਿਹੜੀ ਹੈ ਉਹ ਸਾਡੇ ਨਾਲ ਹੈ, ਸਾਰਾ ਜੀਵਨ ਨਾਲ ਹੈ। ਸੋ ਇਸ ਪ੍ਰਕਾਰ ਜੋ ਉਸ ਪਰਮਾਤਮਾ ਨੇ ਲਿਖਿਆ ਹੈ ਉਹੀ ਸਾਡੇ ਨਾਲ ਹੈ, ਉਹੀ ਸਾਡੇ ਨਾਲ ਹੁੰਦਾ ਹੈ, ਉਹ ਸਭ ਕੁਝ ਵਰਤ ਰਿਹਾ ਹੈ।
ਕੌਣ ਮੂਆ ਕੌਣ ਮਾਰਸੀ,
ਜਗਤ ਦੀ ਵਿਸ਼ਾਲਤਾ ਔਰ ਵਾਹਿਗੁਰੂ ਕੇ ਕੌਤਕਾਂ ਦੇ ਵੱਲ ਤੱਕਦਿਆਂ ਹੋਇਆਂ ਗੁਰਸਿੱਖਾਂ ਦਾ ਸਵਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਣਨ ਕਰਦੇ ਨੇ। ਕੌਣ ਮੂਆ, ਕੌਣ ਮਰਿਆ ਹੋਇਆ ਹੈ ਇਸ ਸੰਸਾਰ ਦੇ ਵਿੱਚ, ਕੌਣ ਮਾਰਸੀ, ਕੌਣ ਮਾਰਦਾ ਹੈ ਦੁਨੀਆਂ ਵਿੱਚ ਦੂਸਰਿਆਂ ਨੂੰ,
ਕੌਣ ਆਵੇ ਕੌਣ ਜਾਏ,
ਕੌਣ ਆਉਂਦਾ ਹੈ ਜਨਮ ਲੈ ਕੇ ਤੇ ਕੌਣ ਮਰ ਕੇ ਜਾਂਦਾ ਹੈ,
ਕੌਣ ਰਹਿਸੀ ਨਾਨਕਾ।
ਤੇ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਿ ਕੌਣ ਰਹਿਸੀ, ਕੌਣ ਜਿਹੜਾ ਹੈ ਉਹ ਸਦੀਵ ਕਾਲ ਰਹਿੰਦਾ ਹੈ ਇੱਕ ਰਸ,
ਕਿਸ ਕੀ ਸੁਰਤ ਸਮਾਏ,
ਤੇ ਕਿਸ ਦੀ ਜਿਹੜੀ ਸੁਰਤ ਹੈ ਉਹ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ਸੋ ਕਿਸ ਦੀ ਸੁਰਤ ਸਮਾਏ, ਸੁਰਤ ਸੁਣਨ ਸ਼ਕਤੀ ਦੇ ਸਦਕਾ ਗੁਰੂ ਕੇ ਬਚਨਾਂ ਨੂੰ ਸੁਣ ਕੇ ਕੌਣ ਸਮਾ ਜਾਂਦਾ ਹੈ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਵਿੱਚ? ਇਹ 6 ਸਵਾਲ ਇਹਨਾਂ ਪੰਕਤੀਆਂ ਵਿੱਚ ਆਏ ਹਨ।
ਮਹੱਲਾ ਪਹਿਲਾ।
ਅਗਲੇ ਸਲੋਕ ਵਿੱਚ ਪਹਿਲੇ ਪਾਤਸ਼ਾਹ ਇਹਨਾਂ ਸਵਾਲਾਂ ਦੇ ਜਵਾਬ ਫੁਰਮਾਨ ਕਰਦੇ ਹਨ।
ਹਉ ਮੂਆ ਮੈਂ ਮਾਰਿਆ,
ਹਉ ਮੂਆ ਕਿਸ ਕੀ ਸੁਰਤ ਸਮਾਏ, ਕਿਹਦੀ ਸੁਰਤ ਜਾ ਕੇ ਸਮਾਉਂਦੀ ਹੈ ਪਰਮਾਤਮਾ ਵਿੱਚ? ਕੌਣ ਮੂਆ, ਕੌਣ ਮਰਿਆ ਹੈ ਜੀਵਤ ਭਾਵ ਤੋਂ ਜਿਸ ਕਰਕੇ ਵਾਹਿਗੁਰੂ ਵਿੱਚ ਅਭੇਦਤਾ ਹਾਸਲ ਹੋ ਜਾਵੇ? ਹਉ ਮੂਆ, ਭਾਈ ਜਿਹੜਾ ਹੰਕਾਰ ਹੈ ਇਹ ਮੂਆ, ਇਹ ਮਰਿਆ ਹੈ ਗੁਰੂ ਕੀ ਕਿਰਪਾ ਦੇ ਨਾਲ ਸਿੱਖ ਦੇ ਮਨ ਵਿੱਚੋਂ। ਮੈਂ ਮਾਰਿਆ, मैं जेड़ा ममत्वपुणा है कि आ वस्तु मेरी है, दुनिया की पकड़ है, सो इस नूं मारना कीता गुरु की कृपा दे नाल।
पौन वह दरियाओ,
इसे प्रकार पौन वह दरियाओ, पौन जो वासना रूपी जेड़ी पौन है ना, ये वग रही है कुल संसार दे अंदर, सो ये संसार रूपी जेड़ा दरिया है वासना बद्दा आवै जावै। सवाल सी ना कौन आवै कौन जाए, कौन आउंदा ते कौन जांदा है, सो वासना दे बद्दे हुए जीव संसार ते आउंदे ने, यही कारण बनदा दुनिया दे आउण दा, ते वासनावां दा बद्दा होया जीव ही संसार तों चलिया जांदा है। इउं वासनावां रूपी पौण जिहड़ी है ये वग रही है सतगुरु सच्चे पातशाह दी कृपा दे नाल। जदों साध संगत जी इउं हंगता ममता नास हुंदी है तां वासनावां रूपी पौण नूं वी सतगुरु जी कृपा करके मेट देंदे ने।
तृष्णा थकी नानका,
ते फिर जिहड़ी तृष्णा है ना मन अंदर, होर तो होर वधेरे वस्तु प्राप्त करन दी, आ भी मिल जावे ओह भी मिल जावे, ये भी थकी थकत हो गई, रह गई नास हो गई।
जा मन रत्ता नाए,
जदों मन वाहिगुरु के नाम दी रंगण विच रंगिया गया, सो इस प्रकार जा मन रत्ता नाए हौ मुआ, जदों मन परमात्मा दे नाम दी रंगण विच रंगिया गया तां हंकार मर गया। जा मन रत्ता नाए मैं मारिया, जदों मन परमात्मा दी नाम रंगण विच रंगिया गया तां ममत्वपुणा मन दे विचों मर गया। ते पौण वह दरियाओ, संसार रूपी समुंदर विच वासना रूपी पौण जिहड़ी आ इह वग रही है, जदों मन नाम दी रंगण विच रंगिया गया तां वासनावां रूपी पौण जिहड़ी सी इह वी नास हो गई, जदों मन परमात्मा वाहिगुरू के नाम दी रंगण विच रंगिया गया।
लोयण रत्ते लोयणी,
लोयण जिहड़े नेत्र हन रत्ते रंगे गए, लोयणी प्रकाशता रूप जो श्री अकाल पुरख वाहेगुरु है, जो प्रकाश पुंजा नूं भी प्रकाश देण वाला है, सूरज अते चंद नूं भी प्रकाशन वाला है, उस नूं कहा जांदा है प्रकाशता। लोयणी जो प्रकाशता रूप अकाल पुरख वाहेगुरु है, जदों प्रतख नेत्र उस अकाल पुरख वाहेगुरु के दर्शनां दी रंगण विच रंगे गए, जदों मन अते बुद्ध रूपी नेत्र वाहेगुरु के वैराग और विवेक रूपी रंगण दे विच रंगे गए।
कन्नी सुरत समाए,
ते कन्ना विच सुरत सुनन शक्ति समा रही है परमात्मा दे नाम नूं सुनन दी, सो कन्नी वाहेगुरु का नाम सुनन दी सुरत जिहड़ी आ इह प्रपक होई।
जीव रसायन चूनड़ी,
ते जिहड़ी जीव है इह रसां दा घर बन गई है चूनड़ी, जदों के ऐन अकाल पुरख वाहेगुरु दे रत विच इह चुन्नी गई, इक मिक हो गई, सो इस प्रकार गड़ुच हो गई परमात्मा दे नाम दे रस विच। ते इस प्रकार इह जिहड़ी रसना है वाहेगुरु दे नाम दे रस विच, उस परमात्मा दे नाम दे विच एकमिक हो गई है। रसना गिद्धी बोलत राम,
रत्ती लाल लवाए,
लाल जो प्यारा अकाल पुरख वाहेगुरु है, उस परमात्मा दे लवाए अभेदता दे वास्ते रसना जेड़ी है नाम रंगण विच रंगी गई, सुरत परमात्मा दे सिमरन दे रंग विच रंगी गई।
अंदर मुस्क चकोलिया,
ते फिर जीव दे अंदर मुशकंबर दी तरह भाव भगती दी सुगंधी पै गई, चकोलिया जिवें दही नूं रिड़क के विचों मक्खन कढ लिया जांदा है, इउं भाई नाम अमृत नूं रिड़कणा करके उहदे विचों आत्मिक ज्ञान चकोल के कढ लिया।
कीमत कही ना जाए,
उस आत्मिक आनंद की जिहड़ी कीमत है उह कही नहीं जा सकती, उहदे बारे वर्णन नहीं कीता जा सकता। कहो कबीर गूंगा गुड़ खाया, पूछे ते क्या कही है, गुंगे व्यक्ति ने गुड़ छकिया मिठाई छके, उन्हों पुछिए कि किहो जिहा स्वाद आया, कैसा रस कैसी मिठास आई, वह मूहों कुछ कह नहीं सकता, इहो हर रस सेई जान दे, ज्यों गुंगे मिठाई खाई। इहो नाम रस का जिहड़ा आनंद है, जो आत्मिक ज्ञान का आनंद है, उसकी कीमत भाई कही नहीं जा सकती।
पौड़ी,
पौड़ी विच धन सतगुरु सच्चे पातशाह जी कृपा करके फुरमान करते ने,
इस युग मह नाम निधान है,
इस युग मह है, युग का अर्थ समा भी है, युग का अर्थ जीवन भी है। योग ये जेड़ा कलयुग का समा है ना साध संगत जी, ये सब तो वड्डा खजाना है श्री अकाल पुरख वाहिगुरु का नाम, इस युग में है नाम निधान है, ये जेड़ा जीवन है, परमात्मा का नाम ही सब नालों वड्डा खजाना है। ਧਨ ਦੌਲਤ ਦੇ ਵੀ ਖਜ਼ਾਨੇ ਹੁੰਦੇ ਨੇ, ਹੀਰਾ ਜਵਾਹਰਾਤ ਸੋਨਾ ਚਾਂਦੀ ਇਤਿਆਦਿਕਾਂ ਦਾ ਇਕੱਠ ਵੀ ਖਜ਼ਾਨਿਆਂ ਵਿੱਚ ਹੁੰਦਾ ਹੈ, ਪਰ ਉਹ ਸਾਰੇ ਖਜ਼ਾਨੇ ਬਿਨਸਣਹਾਰ ਨਾਸ ਹੋ ਜਾਣ ਵਾਲੇ ਅਤੇ ਕਿਸੇ ਵੇਲੇ ਆਪਾਂ ਵੀ ਸਭ ਕਾਸੇ ਨੂੰ ਛੱਡ ਕੇ ਚਲਿਆ ਜਾਣਾ। ਜੇ ਕੋਈ ਖਜ਼ਾਨਾ ਪਰਪੱਕ ਰਹਿਣ ਵਾਲਾ ਹੈ ਤਾਂ ਉਹ ਹੈ ਪਰਮਾਤਮਾ ਦਾ ਨਾਮ, ਜਿਹੜਾ ਕਦੇ ਵੀ ਸਾਡਾ ਸਾਥ ਨਹੀਂ ਛੱਡਦਾ। ਦੁਨੀਆਂ ਦੇ ਖਜ਼ਾਨੇ ਜਿਉਂ ਜਿਉਂ ਖਰਚੀ ਜਾਵਾਂਗੇ, ਵਰਤੀ ਜਾਵਾਂਗੇ, ਘੱਟਦੇ ਜਾਣਗੇ, ਮੁੱਕ ਜਾਣਗੇ, ਪਰ ਵਾਹਿਗੁਰੂ ਕਾ ਨਾਮ ਰੂਪੀ ਖਜ਼ਾਨਾ ਐਸਾ ਹੈ ਕਿ ਖਾਵਹਿ ਖਰਚਹਿ ਰਲ ਮਿਲ ਭਾਈ, ਟੂਟ ਨਾ ਆਵੇ ਵੱਧ ਦੋ ਜਾਈ। ਜਿਉਂ ਜਿਉਂ ਖਾਇਆ ਖਰਚਿਆ ਜਾਵੇ। ਖਾਣਾ ਕੀ ਹੈ? ਆਪ ਜਪਣਾ। ਖਰਚਣਾ ਕੀ ਹੈ? ਦੂਜਿਆਂ ਨੂੰ ਜਪਾਉਣਾ। ਜਿਵੇਂ ਜਿਵੇਂ ਖਾਧਾ ਖਰਚਿਆ ਜਾਵੇ ਇਹਦੇ ਵਿੱਚ ਤੋਟ ਨਹੀਂ ਆਉਂਦੀ, ਇਹ ਤਾਂ ਸਗੋਂ ਵੱਧਦਾ ਹੀ ਜਾਂਦਾ ਹੈ। ਇਉਂ ਨਾਮ ਰੂਪੀ ਸੱਚਾ ਖਜ਼ਾਨਾ ਹੈ ਇਸ ਜੀਵਨ ਵਿੱਚ, ਇਸ ਸਮੇਂ ਦੇ ਵਿੱਚ।
ਨਾਮੋ ਨਾਲ ਚੱਲੇ।
ਦੁਨੀਆਂ ਦੇ ਬਾਕੀ ਖਜ਼ਾਨੇ ਤਾਂ ਸਾਰੇ ਇੱਥੇ ਪਏ ਰਹਿ ਜਾਣੇ ਨੇ, ਜਦੋਂ ਆਪਾਂ ਦੁਨੀਆਂ ਤੋਂ ਜਾਵਾਂਗੇ। ਨਾਮੋ ਨਾਲ ਚੱਲੇ, ਵਾਹਿਗੁਰੂ ਜੀ ਕਾ ਨਾਮ ਹੀ ਸਾਡੇ ਨਾਲ ਅੱਗੇ ਵੀ ਚੱਲਦਾ ਹੈ, ਲੋਕ ਪਰਲੋਕ ਦਾ ਸੰਗੀ ਅਤੇ ਸਾਥੀ ਹੈ। ਸਤਿਗੁਰੂ ਅਰਜਨ ਦੇਵ ਜੀ ਕੇ ਪਾਵਨ ਬਚਨ ਆਪਾਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਸੁਣਦੇ ਹਾਂ। ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਜਹਿ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ। ਜਹਿ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰਹਰੈ। ਇਸੇ ਅਸ਼ਟਪਦੀ ਵਿੱਚ ਅੱਗੇ ਜਾ ਕੇ ਮਹਾਰਾਜ ਨੇ ਬਚਨ ਕਹੇ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਿਹ ਪੈਟੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾਂ ਭਿਆਨ ਤਪਤ ਬਹੁ ਘਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾ ਤ੍ਰਿਖਾ ਮਨ ਤੁਝ ਆਕਰਖੈ, ਤਹਿ ਨਾਨਕ ਹਰ ਹਰੇ ਅੰਮ੍ਰਿਤ ਵਰਖੈ। ਇਉਂ ਵਾਹਿਗੁਰੂ ਕਾ ਨਾਮ ਹੀ ਅੱਗੇ ਵੀ ਨਾਲ ਚੱਲਦਾ ਹੈ।
ਇਹੋ ਅਖੁੱਟ ਕਦੇ ਨਾਨਕ ਖੁੱਟਾਈ।
ਨਾਮ ਰੂਪੀ ਖਜ਼ਾਨਾ ਜਿਹੜਾ ਅਖੁੱਟ ਹੈ, ਅਮੁੱਕ ਹੈ, ਕਦੇ ਨਾ ਨਖੁੱਟਈ, ਕਦੇ ਵੀ ਨਖੁੱਟਦਾ ਨਹੀਂ, ਕਦੇ ਵੀ ਘਟਦਾ ਨਹੀਂ, ਕਦੇ ਗੁਆਚਦਾ ਨਹੀਂ, ਕਿਤੇ ਨਾਸ ਨਹੀਂ ਹੁੰਦਾ, ਸਦਾ ਇੱਕ ਰਸ ਕਾਇਮ ਰਹਿੰਦਾ ਹੈ।
ਖਾਏ ਖਰਚਿਓ ਪੱਲੈ।
ਜਿੰਨਾ ਮਰਜ਼ੀ ਨਾਮ ਰੂਪੀ ਖਜ਼ਾਨੇ ਨੂੰ ਖਾ ਲਈਏ, ਜਪ ਲਈਏ, ਖਰਚ ਲਈਏ, ਜਪਾ ਲਈਏ, ਔਰ ਬੁੱਧੀ ਰੂਪੀ ਹਿਰਦੇ ਰੂਪੀ ਪੱਲੇ ਵਿੱਚ ਬੰਨ ਲਈਏ, ਇਹ ਖਜ਼ਾਨਾ ਵੱਧਦਾ ਜਾਂਦਾ, ਨਖੁੱਟਦਾ ਨਹੀਂ।
ਹਰ ਜਨ ਨੇੜ ਨਾ ਆਵਈ।
ਜਦੋਂ ਨਾਮ ਰੂਪੀ ਖਜ਼ਾਨਾ ਹਿਰਦੇ ਵਿੱਚ ਵੱਸ ਗਿਆ ਤਾਂ ਹਰ ਜਨ ਬਣ ਗਏ ਪ੍ਰਭੂ ਦੇ ਪਿਆਰੇ, ਤੇ ਫੇਰ ਭਾਈ ਨੇੜੇ ਨਹੀਂ ਆਉਂਦਾ ਕੌਣ?
ਜਮ ਕੰਕਰ ਜਮ ਕਲੈ।
ਜਮ ਕੰਕਰ, ਜਮ ਜੋ ਧਰਮ ਰਾਜਾ ਹੈ ਉਹਦੇ ਕੰਕਰ ਦਾਸ ਜਮ ਦੂਤ। ਸੋ ਜਮ ਕਲੈ, ਜੋ ਜਮ ਦੀ ਕਲਾ ਲੈ ਕੇ, ਸ਼ਕਤੀ ਲੈ ਕੇ ਜੀਵ ਕੋਲ ਆਉਂਦੇ ਨੇ, ਤੇ ਚੰਗੇ ਉਹੀ ਸੱਚੇ ਵਣਜਾਰੇ ਸੱਚ ਦੇ ਵਪਾਰੀ ਹਨ।
ਜਿਨ ਹਰ ਧਨ ਪੱਲੇ,
ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਧਨ ਵਸਦਾ ਹੈ। ਜਿਨ ਕੈ ਪੱਲੇ ਧਨ ਵਸੈ, ਤਿਨਕਾ ਨਾਉ ਫਕੀਰ। ਜਿਨ੍ਹਾਂ ਦੇ ਕੋਲੇ ਦੁਨੀਆਂ ਦਾ ਧਨ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਪਿਆ, ਉਹ ਤਾਂ ਅਸਲ ਵਿੱਚ ਗਰੀਬ ਨੇ, ਕਿਉਂਕਿ ਜਦੋਂ ਜਾਣਗੇ ਖਾਲੀ ਹੱਥ ਜਾਣਗੇ। ਜਿਨ ਕੈ ਹਿਰਦੈ ਤੂੰ ਵਸਹਿ, ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨਾਮ ਰੂਪ ਹੋ ਕੇ ਤੂੰ ਵੱਸਦਾ, ਉਹ ਗੁਣਾਂ ਦੇ ਭੰਡਾਰੇ ਹਨ। ਜਿਨ੍ਹਾਂ ਦੇ ਪੱਲੇ ਨਾਮ ਰੂਪੀ ਧਨ ਹੈ, ਨਾਮ ਧਨ ਜਿਸ ਜਨ ਕੈ ਪਾਲੈ, ਸੋਈ ਪੂਰਾ ਸਾਹਾ।
ਹਰਿ ਕਿਰਪਾ ਤੇ ਹਰ ਪਾਈ।
ਹਰੀ ਵਾਹਿਗੁਰੂ ਕੀ ਕਿਰਪਾ ਦੇ ਨਾਲ ਹੀ ਹਰੀ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਪ੍ਰਾਪਤ ਹੁੰਦਾ ਹੈ। ਨਾਮ ਜਪਣ ਨਾਲ ਵਾਹਿਗੁਰੂ ਕੀ ਪ੍ਰਾਪਤੀ ਵੀ ਵਾਹਿਗੁਰੂ ਕੀ ਆਪਣੀ ਕਿਰਪਾ ਨਾਲ ਹੀ ਹੁੰਦੀ ਹੈ।
ਆਪ ਹਰ ਘੱਲੈ,
ਜਦੋਂ ਆਪ ਅਕਾਲ ਪੁਰਖ ਵਾਹਿਗੁਰੂ ਘੱਲਦਾ ਭੇਜਦਾ ਹੈ ਸੰਸਾਰ ਵਿੱਚ ਜੀਵਾਂ ਨੂੰ, ਤੇ ਉਹਨਾਂ ਨੂੰ ਭੇਜ ਦਿੰਦਾ ਹੈ ਸਤਿਗੁਰਾਂ ਦੇ ਪਾਸ। ਜਦੋਂ ਗੁਰੂ ਕੀ ਸ਼ਰਨ ਵਿੱਚ ਜੀਵ ਨੂੰ ਭੇਜ ਦੇਵੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਸ਼ੁਭ ਮਤ ਬਖਸ਼ਿਸ਼ ਕਰਕੇ, ਫਿਰ ਉਸ ਵਾਹਿਗੁਰੂ ਕੇ ਪ੍ਰਤੱਖ ਰੂਪ ਸਤਿਗੁਰਾਂ ਦੀ ਕਿਰਪਾ ਨਾਲ ਨਾਮ ਰੂਪੀ ਧਨ ਦੀ ਪ੍ਰਾਪਤੀ ਹੁੰਦੀ ਹੈ, ਅਤੇ ਨਾਮ ਰੂਪੀ ਧਨ ਦੇ ਸਦਕਾ ਉਸ ਅਕਾਲ ਪੁਰਖ ਵਾਹਿਗੁਰੂ ਕੀ ਪ੍ਰਾਪਤੀ ਹੋ ਜਾਂਦੀ ਹੈ। ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਣੀ।
ਸੇ ਸਾਹ ਸੱਚੇ ਵਣ ਜਾ ਰਿਹਾ ਜਿਨ ਹਰ ਧਨ ਪੱਲੈ।
ਹਰ ਕਿਰਪਾ ਤੇ ਹਰ ਪਾਈਐ ਜਾ ਆਪ ਹਰ ਕੱਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।